बंधन अनेक बार सर्व कला समरथ डोलन ते राखो प्रभु नानक दे कर हथ जाही कुल ते प्रगट होए ताही कुल को नाम पुन द्वादस गोरिंद कौ मेरी है प्रणाम कहा प्रभु बुद्ध तुच्छ हमारी वर्ण सक महिमा जो तिहारी हम न सकत कर सिफत तुम्हारी आप ले हो तुम कथा सुधारी मूक उचरा शास्त्र खट पिंग गिरन चढ़ जाए अंध लख बधरो सुना जाओ तुम करहो सहाय परम सतिकार योग सतगुरु जी दी साजी निवाजी साध संगत अति वड भागा शोभनीक समा बनिया है सतगुरु जी दी बख्शिश दा मी बरस रहा है ਪ੍ਰਸ਼ਨਾਂ ਤੋਂ ਦਾਸ ਨੂੰ ਅਸੀਸ ਦੇਣ ਵਾਸਤੇ ਆਦਿ ਸਤਿਗੁਰੂ ਜੀ ਨੂੰ ਧੰਨ ਕਹੋ ਗੱਜ ਕੇ ਕਹੋ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਇੱਕ ਵਾਰ ਫਿਰ ਕਿਰਪਾ ਕਰੋ ਹਾਜ਼ਰਾ ਹਜ਼ੂਰ ਪ੍ਰਤੱਖ ਸਤਿਗੁਰੂ ਬਖਸ਼ਿਸ਼ ਦੇ ਖਜ਼ਾਨੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੋ ਅੱਜ ਬੁੱਕ ਭਰ ਭਰ ਕੇ ਰਹਿਮਤਾਂ ਸਾਡੀਆਂ ਝੋਲੀਆਂ ਵਿੱਚ ਪਾ ਰਹੇ ਹਨ ਆਓ ਸਭ ਉਹਨਾਂ ਨੂੰ ਧੰਨ ਆਖੀਏ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ ਜੀ ਭੱਟਾਂ ਨੇ ਸੋਈਆਂ ਵਿੱਚ ਇੱਕ ਬਚਨ ਲਿਖਿਆ ਉਹ ਕਹਿੰਦੇ ਨੇ ਇੱਕ ਮਨ ਪੁਰਖ ਧਿਆਏ ਬਰਦਾਤਾ ਸੰਤ ਸਹਾਰ ਸਦਾ ਬਿਖਿਆਤਾ ਤਾਸ ਚਰਨ ਲੇ ਹਿਰਦੈ ਬਸਾਵੋ ਤਉ ਪਰਮ ਗੁਰੂ ਨਾਨਕ ਗੁਣ ਗਾਵੋ ਹੁਕਮ ਅਨੁਸਾਰ ਗੁਰ ਇਤਿਹਾਸ ਨਾਲ ਸੰਬੰਧਿਤ ਕੁਛ ਗਾਥਾਵਾਂ ਮੈਂ ਆਪ ਜੀ ਨਾਲ ਸਾਂਝੀਆਂ ਕਰਨੀਆਂ ਹਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਦੋਂ ਸੰਸਾਰ ਵਿੱਚ ਆਏ ਉਹ ਵਕਤ ਕੈਸਾ ਸੀ ਸਤਿਗੁਰੂ ਨੂੰ ਸੰਸਾਰ ਵਿੱਚ ਕਿਉਂ ਆਉਣਾ ਪਿਆ ਇਸ ਬਾਰੇ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇੱਕ ਬਚਨ ਕਰਦੇ ਨੇ, ਸਾਹਿਬ ਫਰਮਾਉਂਦੇ ਨੇ ਕਿ ਜਬ ਜਬ ਹੋਤ ਅਰਿਸ਼ਟ ਅਪਾਰਾ ਤਬ ਤਬ ਦੇਹ ਧਰਤ ਅਵਤਾਰਾ। ਜਦੋਂ ਜਦੋਂ ਸੰਸਾਰ ਵਿੱਚ ਪਾਪ ਕਰਮ ਵੱਧ ਜਾਂਦੇ ਨੇ, ਅਧਰਮ ਵੱਧ ਜਾਂਦਾ, ਅਨਿਆਂ ਵੱਧ ਜਾਂਦਾ, ਜ਼ੁਲਮ ਵੱਧ ਜਾਂਦਾ, ਧਰਮ ਸੰਸਾਰ ਦੇ ਵਿੱਚੋਂ ਖੀਣ ਹੋ ਜਾਂਦਾ, ਧਰਮ ਦੀ ਸਾਖ ਕਮਜ਼ੋਰ ਹੋ ਜਾਂਦੀ ਹੈ, ਧਰਮ ਨੂੰ ਮੰਨਣ ਵਾਲੇ ਲੋਕ ਸਤਾਏ ਔਰ ਦੁਖਾਏ ਜਾਂਦੇ ਹਨ। ਉਸ ਵੇਲੇ ਕਰਤਾ ਹਰਤਾ ਹਰ ਵਿੱਚ ਰਮਿਆ ਹੋਇਆ ਪਰਮੇਸ਼ਵਰ ਆਪਣੇ ਸੰਤਾਂ ਨੂੰ ਉਭਾਰਨ ਵਾਸਤੇ, ਧਰਮ ਦਾ ਪਰਚਮ ਉੱਚਾ ਕਰਨ ਵਾਸਤੇ, ਭੁੱਲ ਚੁੱਕੀ ਲੋਕਾਈ ਨੂੰ ਧਰਮ ਨਾਲ, ਸੱਚ ਨਾਲ, ਨਿਆਂ ਨਾਲ ਜੋੜ ਕੇ ਆਪਣੇ ਵਿੱਚ ਅਭੇਦ ਕਰਨ ਵਾਸਤੇ ਕੋਈ ਨਾ ਕੋਈ ਸਰੂਪ ਧਾਰਨ ਕਰਕੇ ਆਉਂਦਾ ਹੈ। ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਆਉਣ ਦਾ ਇਤਿਹਾਸ ਆਪਣੀ ਪਵਿੱਤਰ ਬਾਣੀ ਵਾਰਾਂ ਵਿੱਚ ਬਹੁਤ ਵਿਸਥਾਰ ਸਹਿਤ ਬਿਆਨ ਕੀਤਾ ਹੈ। ਭਾਈ ਗੁਰਦਾਸ ਜੀ ਉਸ ਵੇਲੇ ਦੀ ਹਾਲਾਤ ਲਿਖਦੇ ਨੇ ਕਿ ਉਸ ਵੇਲੇ ਸਮਾਂ ਕੈਸਾ ਸੀ, ਆਰਥਿਕ ਹਾਲਾਤ ਕਿਹੋ ਜਿਹੇ ਸਨ, ਧਾਰਮਿਕ ਹਾਲਾਤ ਕਿਹੋ ਜਿਹੇ ਸਨ, ਸਮਾਜਿਕ ਹਾਲਾਤ ਕਿਹੋ ਜਿਹੇ ਸਨ, ਕਿਸ ਤਰ੍ਹਾਂ ਚਾਰੇ ਪਾਸੇ ਗਰਦਿਸ਼ ਮੱਚੀ ਹੋਈ ਸੀ। ਕਿਉਂਕਿ ਭਾਈ ਗੁਰਦਾਸ ਜੀ ਨੇ ਇਹ ਬਚਨ ਵੀ ਕੀਤਾ ਕਿ ਜੁਗ ਗਰਦੀ ਜਬ ਹੋਵੇ ਉਲਟੇ ਜੁਗ ਕਿਆ ਹੋਏ ਵਰਤਾਰਾ। ਕੀ ਹੁੰਦਾ? ਕਹਿੰਦੇ ਨੇ ਉੱਠੇ ਗਿਲਾਨ ਜਗਤ ਮੈਂ ਵਰਤੈ ਪਾਪ ਭ੍ਰਸ਼ਟ ਸੰਸਾਰਾ, ਵਰਨਾ ਵਰਨ ਨਾ ਭਾਵਨੀ ਖਹਿ ਖਹਿ ਜਲਨ ਬਾਂਸ ਅਗਿਆਰਾ, ਨਿੰਦਿਆ ਚਾਲੈ ਵੇਦ ਕੀ ਸਮਝੈ ਨਾਹੇ ਅਗਿਆਨ ਗੁਬਾਰਾ, ਵੇਦ ਗ੍ਰੰਥ ਗੁਰ ਹਟ ਹੈ ਜਿਸ ਲਗ ਭਵਜਲ ਪਾਰ ਉਤਾਰਾ, ਸਤਿਗੁਰੂ ਬਾਝ ਨਾ ਬੁੱਝੀਐ ਜਿਚਰ ਧਰੇ ਨਾ ਪ੍ਰਭ ਅਵਤਾਰਾ। ਹੁਣ ਉਸ ਵੇਲੇ ਪ੍ਰਭੂ ਅਵਤਾਰ ਦੀ ਲੋੜ ਸੀ, ਕਿਉਂ ਲੋੜ ਸੀ? ਭਾਈ ਗੁਰਦਾਸ ਸਾਹਿਬ ਲਿਖਦੇ ਨੇ, ਉਹ ਕਹਿੰਦੇ ਨੇ ਚਾਰੇ ਜਾਗੇ ਚਹੁ ਜੁਗੀ ਪੰਚਾਇਣ ਪ੍ਰਭ ਆਪੇ ਹੋਵਾ, ਆਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਹੋਵਾ। ਅਕਾਲ ਪੁਰਖ ਦੋਹਾਂ ਸਿਰਿਆਂ ਕਾ ਆਪ ਸੁਆਮੀ, ਉਹ ਸਾਰਾ ਕੁਝ ਕਰਨ ਕਾਰਨ ਸਮਰੱਥ ਹੈ। ਜੋ ਉਸਨੇ ਵੇਖਿਆ ਕਿ ਸੰਸਾਰ ਦੀ ਹਾਲਤ ਕਿਹੋ ਜਿਹੀ ਹੈ, ਸੰਸਾਰ ਦੀ ਹਾਲਤ ਇਹ ਹੈ ਕਿ ਬਾਜ ਗੁਰੂ ਅੰਧੇਰ ਹੈ, ਖਹਿ ਖਹਿ ਮਰਦੇ ਬਹੁ ਬਿਦ ਲੋਵਾ। ਲੋਕ ਆਪਸ ਵਿੱਚ ਖਹਿ ਖਹਿ ਕੇ ਮਰ ਰਹੇ ਨੇ, ਸੜ ਰਿਹਾ ਸੰਸਾਰ। ਭਾਈ ਗੁਰਦਾਸ ਜੀ ਦੀ ਇੱਕ ਹੋਰ ਬੜੀ ਸੁੰਦਰ ਪੌੜੀ ਹੈ। ਭਾਈ ਸਾਹਿਬ ਕਹਿੰਦੇ ਨੇ ਕਿ ਚਾਰ ਵਰਨ ਚਾਰ ਮਜ਼ਹਬਾਂ, ਜੇ ਹਿੰਦੂਆਂ ਵਿੱਚ ਚਾਰ ਵਰਨ ਨੇ, ਬ੍ਰਾਹਮਣ ਹੈ, ਖੱਤਰੀ ਹੈ, ਵੈਸ ਹੈ, ਸ਼ੂਦਰ ਹੈ, ਦੂਸਰੇ ਪਾਸੇ ਮੁਸਲਮਾਨਾਂ ਦੇ ਵੀ ਚਾਰ ਭੇਖ ਨੇ, ਉਹਨਾਂ ਦੇ ਵੀ ਚਾਰ ਮਜ਼ਹਬ ਨੇ। ਉਹਨਾਂ ਮਜ਼ਹਬਾਂ ਬਾਰੇ ਵਿਦਵਾਨ ਲੋਕ ਕਹਿੰਦੇ ਨੇ ਸ਼ੀਆ, ਸੁੰਨੀ, ਰਾਫਜ਼ੀ ਔਰ ਇਮਾਮ ਸਾਫੀ। ਇਹ ਚਾਰ ਵਰਨ ਉਹਨਾਂ ਦੇ ਵੀ ਨੇ, ਚਾਰ ਮਜ਼ਹਬ ਉਹਨਾਂ ਦੇ ਵੀ ਨੇ। ਉਹਨਾਂ ਦੇ ਵਿੱਚ ਆਪਸ ਵਿੱਚ ਸਾਰਿਆਂ ਚ ਵਾਦ ਵਿਵਾਦ ਹੋਇਆ ਪਿਆ। ਬ੍ਰਾਹਮਣ ਕਸ਼ਤਰੀ ਨੂੰ ਪ੍ਰਵਾਨ ਨਹੀਂ ਕਰ ਰਿਹਾ, ਕੇਵਲ ਤੇ ਕੇਵਲ ਇੰਨਾ ਹੀ ਪ੍ਰਵਾਨਗੀ ਹੈ ਉਹਦੀ ਕਿ ਇਹ ਲੋਕ ਕੰਮ ਕਰਨ ਔਰ ਇਹ ਧਨ ਲਿਆ ਕੇ ਮੈਨੂੰ ਅਰਪਣ ਕਰਨ। ਪਰ ਜਿਹੜੀ ਮਤ ਸੁਮਤ ਉਸਨੇ ਸਮਾਜ ਨੂੰ ਦੇਣੀ ਸੀ, ਜਿਹੜੀ ਅਗਵਾਈ ਸਮਾਜ ਨੂੰ ਦੇਣੀ ਸੀ, ਉਹਦੇ ਤੋਂ ਆਪ ਕੋਰਾ ਬੈਠਾ ਹੋਇਆ, ਸਮਾਜ ਨੂੰ ਅਗਵਾਈ ਨਹੀਂ ਦੇ ਰਿਹਾ। ਕੇਵਲ ਤੇ ਕੇਵਲ ਧਨ ਬਟੋਰਨ ਤੇ, ਧਨ ਇਕੱਠਾ ਕਰਨ ਤੇ ਉਸਨੇ ਲੱਕ ਬੰਨਿਆ ਹੋਇਆ। ਖੱਤਰੀ ਵੈਸ਼ ਨੂੰ ਪ੍ਰਵਾਨ ਨਹੀਂ ਕਰਦਾ ਤੇ ਛੂਦਰ ਨੂੰ ਤਾਂ ਤਿੰਨੇ ਹੀ ਪ੍ਰਵਾਨ ਨਹੀਂ ਕਰਦੇ। ਇਸ ਤਰ੍ਹਾਂ ਦੀ ਸਥਿਤੀ ਹੈ। ਭਾਈ ਸਾਹਿਬ ਕਹਿੰਦੇ ਨੇ, ਖੁਦੀ ਬਖੀਲ ਤਕੱਬਰੀ ਖਿੰਚੋ ਤਾਨ ਕਰੇਨ ਤਗਾਣੇ। ਤਿੰਗਾ ਜੋਰੀ ਚੱਲ ਰਹੀ ਹੈ, ਜੋਰਾ ਜੋਰੀ ਚੱਲ ਰਹੀ ਹੈ ਚਾਰੇ ਪਾਸੇ। ਮਨੁੱਖ ਦੇ ਵਿੱਚ ਖੁਦੀ ਹੈ। ਮੈਂ ਇਹ ਅਰਜ਼ ਕਰਦੇ ਹਾਂ, ਆਮ ਕਰਕੇ ਖੁਦੀ ਦਾ ਅਰਥ ਹੁੰਦਾ ਹੈ ਹੰਕਾਰ, ਪਰ ਇੱਥੇ ਨਾਲ ਪਾਠ ਆਇਆ ਹੈ ਤਕੱਬਰੀ। ਤਕੱਬਰੀ ਦਾ ਅਰਥ ਹੰਕਾਰ ਹੋਣ ਕਰਕੇ ਇੱਥੇ ਖੁਦੀ ਦਾ ਅਰਥ ਹੈ ਖੁਦ ਗਰਜ਼ੀ, ਸਵਾਰਥ, ਨਿੱਜ ਸਵਾਰਥ। ਖੁਦੀ ਖੁਦੀ ਬਖੀਲ ਤਕੱਬਰੀ, ਇਹ ਤਿੰਨੇ ਚੀਜ਼ਾਂ ਜ਼ੋਰ ਕਰ ਗਈਆਂ ਨੇ। ਖੁਦ ਗਰਜ਼ੀ ਹੈ, ਲਾਲਚ ਹੈ ਔਰ ਹੰਕਾਰ ਹੈ। ਆਪਸ ਵਿੱਚ ਕਸ਼ਮਕਸ਼ ਬਣੀ ਪਈ ਹੈ। ਗਰੀਬ ਨਵਾਜ਼ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਬਚਨ ਲਿਖਿਆ ਆਪਣੀ ਪਵਿੱਤਰ ਬਾਣੀ ਚ। ਸਾਹਿਬ ਕਹਿੰਦੇ ਨੇ, ਹਾਲਾਤ ਇਹੋ ਜਿਹੀ ਹੈ ਕਿ ਬ੍ਰਾਹਮਣ ਨਹਾਵੈ ਜੀਆ ਕਾਏ। ਬ੍ਰਾਹਮਣ ਜਿਹੜਾ ਤੀਰਥਾਂ ਤੇ ਇਸ਼ਨਾਨ ਕਰਦਾ, ਪਰ ਤੀਰਥਾਂ ਤੇ ਇਸ਼ਨਾਨ ਕਰਨ ਤੋਂ ਪਹਿਲਾਂ ਲੋਕਾਂ ਦਾ ਨਹਾਉਣ ਕਰ ਦਿੰਦਾ, ਲੋਕਾਂ ਦਾ ਨਾਸ ਕਰ ਰਿਹਾ, ਲੋਕਾਂ ਨੂੰ ਲੁੱਟ ਰਿਹਾ। ਕਾਦੀ ਕੂੜ ਬੋਲ ਮਲ ਖਾਏ। ਕਾਜੀ ਜਿੱਥੇ ਧਾਰਮਿਕ ਰਾਹਨੁਮਾ ਹੈ, ਧਾਰਮਿਕ ਆਗੂ ਹੈ, ਉੱਥੇ ਉਸ ਵੇਲੇ ਦਾ ਕਾਜੀ ਜਿਹੜਾ ਉਹ ਹਾਕਮ ਵੀ ਹੈ, ਫੈਸਲਾ ਕਰਨ ਵਾਲਾ ਵੀ ਹੈ, ਲੋਕਾਂ ਦੇ ਫੈਸਲੇ ਕਰਦਾ। ਲੋਕਾਂ ਦੇ ਫੈਸਲੇ ਕਰਨ ਵਾਸਤੇ ਰਿਸ਼ਵਤ ਲੈਂਦਾ ਔਰ ਰਿਸ਼ਵਤ ਲੈ ਕੇ ਜਿਹੜਾ ਵੱਧ ਰਿਸ਼ਵਤ ਦੇ ਦਿੰਦਾ ਉਹਦੇ ਪੱਖ ਵਿੱਚ ਫੈਸਲਾ ਕਰ ਦਿੰਦਾ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਕਾਜੀ ਦੀ ਹਾਲਾਤ ਇਹ ਨੇ ਕਿ ਉਹ ਮੈਲ ਖਾ ਰਿਹਾ, ਮੈਲਾ ਖਾ ਰਿਹਾ, ਵੱਡੀ ਖੋਰੀ ਕਰਕੇ ਮਨੁੱਖ ਮੈਲਾ ਖਾ ਰਿਹਾ। ਹੁਣ ਵੇਖ ਲੈਣਾ ਕਿ ਅੱਜ ਦੇ ਜ਼ਮਾਨੇ ਵਿੱਚ ਵੀ ਜੇ ਮਨੁੱਖ ਕੋਈ ਅਜਿਹਾ ਕੰਮ ਕਰਦਾ ਤੇ ਭਾਵੇਂ ਉਹ ਕਿਸੇ ਧਰਮ ਦਾ ਹੋਵੇ, ਜਦੋਂ ਉਹ ਵੱਢੀ ਲੈਂਦਾ, ਗਰੀਬ ਨਵਾਜ਼ ਗੁਰੂ ਨਾਨਕ ਸਾਹਿਬ ਦੇ ਬਚਨ ਅਨੁਸਾਰ ਉਹ ਮਲ ਖਾ ਰਿਹਾ। ਕਾਜੀ ਕੂੜ ਬੋਲ ਮਲ ਖਾਏ, ਝੂਠਾ ਨਿਆਂ ਕਰਕੇ ਵੱਢੀ ਲੈ ਕੇ ਉਸ ਦਾ ਹੱਕ ਕਿਸੇ ਦਾ ਦਬਾ ਕੇ ਦੂਜੇ ਨੂੰ ਦੇ ਰਿਹਾ ਤੇ ਉਹ ਕਹਿੰਦੇ ਨੇ ਮਲ ਖਾ ਰਿਹਾ, ਹਰਾਮਖੋਰੀ ਖਾ ਰਿਹਾ। ਕਾਜੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੈ ਜੀਆਂ ਕਾਏ। ਤੇ ਤੀਸਰਾ ਹੈ ਸੰਸਾਰ ਦੀ ਅਗਵਾਈ ਕਰਨ ਵਾਲਾ ਜੋਗੀ। ਜੋਗੀ ਜਿਹੜਾ ਇਹ ਧਾਰਮਿਕ ਰਹਿਨੁਮਾ ਹੈ ਹਿੰਦੂਆਂ ਦਾ, ਇਹ ਕੀ ਕਰਦਾ? ਇਹ ਕਰ ਰਿਹਾ ਕਿ ਜੋਗੀ ਜੁਗਤ ਨਾ ਜਾਣੈ ਅੰਧ। ਸਾਹਿਬ ਕਹਿੰਦੇ ਨੇ ਉਹ ਆਪ ਅੰਨਾ ਹੈ, ਉਹਦੇ ਕੋਲ ਗਿਆਨ ਚਕਸ਼ੂ ਨਹੀਂ, ਉਸਦੇ ਕੋਲ ਗਿਆਨ ਵਾਲੀਆਂ ਅੱਖਾਂ ਨਹੀਂ। ਗਿਆਨ ਦੀਆਂ ਅੱਖਾਂ ਤੋਂ ਵੀ ਹੋਣਾ ਉਹ ਜੁੜਨਾ ਨਹੀਂ ਜਾਣਦਾ। ਜੁਗਤ ਤੋਂ ਭਾਵ ਹੁੰਦਾ ਹੈ ਜੁੜਨਾ। ਯਾਦ ਰੱਖਣਾ, ਜਿਹੜਾ ਆਪ ਜੁੜਿਆ ਹੋਇਆ ਦੂਜੇ ਨੂੰ ਉਹ ਜੋੜ ਸਕੇਗਾ, ਜਿਹੜਾ ਆਪ ਟੁੱਟਿਆ ਹੋਇਆ ਉਹ ਕਦੀ ਦੂਜੇ ਨੂੰ ਨਹੀਂ ਜੋੜ ਸਕਦਾ। ਜੇ ਉਪਦੇਸ਼ਕ, ਪ੍ਰਚਾਰਕ, ਕਥਾਵਾਚਕ ਕੋਈ ਵੀ ਹੈ, ਉਹ ਗੱਲ ਤੇ ਗੁਰੂ ਦੀ ਕਰਦਾ, ਪ੍ਰਚਾਰ ਗੁਰੂ ਦਾ ਕਰਦਾ, ਪਰ ਆਪ ਜੇ ਜੁੜਿਆ ਹੋਇਆ ਨਹੀਂ ਤੇ ਯਾਦ ਰੱਖਣਾ ਉਸ ਦਾ ਪ੍ਰਚਾਰ ਥੋਥਾ ਹੈ। ਉਸ ਦੀਆਂ ਗੱਲਾਂ ਥੋਥੀਆਂ ਨੇ, ਉਸ ਦੀਆਂ ਪੜੀਆਂ ਹੋਈਆਂ ਪੋਥੀਆਂ ਥੋਥੀਆਂ ਨੇ, ਉਸ ਦਾ ਕੀਤਾ ਹੋਇਆ ਕਰਮ ਕਾਂਡ ਥੋਥਾ ਹੈ, ਔਰ ਉਸ ਦੇ ਪਿੱਛੇ ਲੱਗ ਕੇ ਕੋਈ ਜੁੜ ਨਹੀਂ ਸਕੇਗਾ ਕਿਉਂਕਿ ਉਹ ਆਪ ਜੁੜਿਆ ਹੋਇਆ ਨਹੀਂ। ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜੋਗੀ ਜੁਗਤ ਨਾ ਜਾਣੈ ਅੰਧ, ਉਹ ਜੁੜਨ ਦੀ ਜੁਗਤੀ ਹੀ ਨਹੀਂ ਜਾਣਦਾ। ਤੇ ਗਰੀਬ ਨਵਾਜ ਕਹਿੰਦੇ ਨੇ ਤੀਨੇ ਉਜਾੜੇ ਕਾ ਬੰਧ, ਪੰਜਾਬੀ ਦਾ ਇੱਕ ਅਖਾਣ ਹੈ ਇਹ ਤਾਂ ਉਜਾੜੇ ਦਾ ਬੰਨਾ। ਇਹ ਤਿੰਨੇ ਧਾਰਮਿਕ ਰਹਿਨੁਮਾ ਜਿਹੜੇ ਨੇ, ਸਮਾਜ ਦੀ ਅਗਵਾਈ ਕਰਨ ਵਾਲੇ ਇਹ ਤਿੰਨੇ ਲੋਕ ਜਿਹੜੇ ਨੇ, ਇਹ ਤਾਂ ਉਜਾੜੇ ਦਾ ਬੰਨਾ ਬਣਿਆ ਪਿਆ, ਆਪਸ ਵਿਚ ਲੜ ਰਹੇ ਨੇ। ਤੋ ਭਾਈ ਗੁਰਦਾਸ ਜੀ ਕਹਿੰਦੇ ਨੇ ਖੁਦੀ ਬਖੀਲ ਤਕਬਰੀ ਖਿੰਚੋ ਤਾਨ ਕਰੇਨ ਤੰਘਾਣੇ, ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਨੇ। ਉਹਨਾਂ ਨੇ ਆਪਣੇ ਤੀਰਥ ਸਥਾਪਨ ਕਰ ਲਏ ਨੇ, ਮੱਕਾ ਔਰ ਕਾਬਾ ਉਹਨਾਂ ਨੇ ਆਪਣੇ ਤੀਰਥ ਸਥਾਪਨ ਕੀਤੇ ਹੋਏ ਨੇ, ਗੰਗਾ ਆਦਿਕ ਔਰ ਤੀਰਥਾਂ ਤੋਂ ਲੜ ਰਹੇ ਨੇ। ਉਹ ਉਹਨਾਂ ਦੇ ਤੀਰਥ ਤੇ ਨਹੀਂ ਜਾਂਦਾ, ਉਹ ਉਹਨਾਂ ਦੇ ਤੀਰਥ ਤੇ ਨਹੀਂ ਜਾਂਦਾ, ਉਹ ਉਹਨਾਂ ਦੇ ਤੀਰਥ ਦੀ ਨਿੰਦਾ ਕਰਦਾ, ਉਹ ਉਹਨਾਂ ਦੇ ਤੀਰਥ ਦੀ ਨਿੰਦਾ ਕਰਦਾ। ਇਸ ਤੋਂ ਅਗਲੀ ਗੱਲ, ਮਰਿਆਦਾ ਵੀ ਵੱਖਰੀ ਵੱਖਰੀ ਹੈ। ਸੁੰਨਤ ਮੁਸਲਮਾਨ ਦੀ ਤਿਲਕ ਜੰਨੂ ਹਿੰਦੂ ਲੋ ਭਾਣੇ, ਭਾਈ ਗੁਰਦਾਸ ਕਹਿੰਦੇ ਨੇ ਉਹ ਮੁਸਲਮਾਨ ਆਪਣੇ ਆਪ ਨੂੰ ਉਨਾ ਚਿਰ ਮੁਸਲਮਾਨ ਧਰਮ ਵਿਚ ਪ੍ਰਵਿਰਤ ਹੋਇਆ ਨਹੀਂ ਮੰਨਦਾ ਜਿੰਨਾ ਚਿਰ ਉਹ ਸੁੰਨਤ ਨਹੀਂ ਕਰਵਾ ਲੈਂਦਾ। ਇਸਲਾਮ ਧਰਮ ਵਿਚ ਪ੍ਰਵਿਰਤ ਹੋਣ ਵਾਸਤੇ ਪਹਿਲਾਂ ਸੁੰਨਤ ਕਰਾਉਣੀ ਜ਼ਰੂਰੀ ਹੈ। ਦੂਸਰੇ ਪਾਸੇ ਹਿੰਦੂ ਧਰਮ ਵਿਚ ਸ਼ਾਮਲ ਹੋਣ ਵਾਸਤੇ ਤਿਲਕ ਔਰ ਜੰਨੂ ਦੀ ਜ਼ਰੂਰਤ ਹੈ। ਤੋ ਭਾਈ ਗੁਰਦਾਸ ਕਹਿੰਦੇ ਨੇ ਇਹ ਦੋਵੇਂ ਮਨੁੱਖ ਜਿਹੜੇ ਨੇ ਇਹ ਬਾਹਰੀ ਚਿੰਨਾਂ ਵਿਚ ਫਸੇ ਹੋਏ ਨੇ ਦੋਵੇਂ ਧਰਮ। ਜਿਨ੍ਹਾਂ ਨੇ ਸੰਸਾਰ ਨੂੰ ਸੁਖ ਦੇਣਾ ਸੀ ਉਹ ਆਪ ਬਾਹਰੀ ਕਰਮ ਕਾਂਡਾਂ ਤੇ ਬਾਹਰੀ ਚਿੰਨਾਂ ਵਿਚ ਫਸ ਗਏ। ਮੈਂ ਇੱਕ ਗੱਲ ਅਰਜ਼ ਕਰਦੇ ਹਾਂ, ਜਦੋਂ ਮਨੁੱਖ ਬਾਹਰ ਲੜਾਈ ਲੜਦਾ ਨਾ, ਉਹ ਆਪਣੇ ਅੰਦਰ ਦੀ ਲੜਾਈ ਨਹੀਂ ਲੜ ਸਕਦਾ। ਅੰਦਰ ਦੀ ਲੜਾਈ ਉਦਣ ਸ਼ੁਰੂ ਹੋਵੇਗੀ ਜਿੱਦਣ ਉਹ ਮਨੁੱਖ ਅੰਤਰਮੁਖੀ ਹੋਵੇਗਾ, ਤੇ ਅੰਤਰਮੁਖੀ ਹੋਣ ਵਾਸਤੇ ਬਾਹਰ ਦੀ ਲੜਾਈ ਖਤਮ ਕਰਨੀ ਪਵੇਗੀ ਤਾਂ ਅੰਦਰ ਦੀ ਲੜਾਈ ਹੋ ਸਕੇਗੀ। ਤੇ ਜੇ ਸਾਰਾ ਜ਼ੋਰ ਮਨੁੱਖ ਦਾ ਲੱਗ ਗਿਆ ਬਾਹਰ ਲੜਾਈਆਂ ਕਰਦਿਆਂ, ਬਾਹਰਲੇ ਚਿੰਨਾਂ ਤੋਂ ਲੜਦਿਆਂ ਹੋਇਆਂ, ਅੰਤਰਮੁਖੀ ਕਿਹੜੇ ਵੇਲੇ ਹੋਵੇਗਾ? ਆਪਣੇ ਅੰਦਰ ਝਾਤੀ ਕਿਹੜੇ ਵੇਲੇ ਮਾਰੇਗਾ? ਆਪਣੇ ਮਨ ਨਾਲ, ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ ਵਾਲਾ ਜਿਹੜਾ ਸਤਿਗੁਰੂ ਪਾਤਸ਼ਾਹ ਦਾ ਫਰਮਾਨ ਹੈ ਉਸ ਨੂੰ ਕਦੋਂ ਮੰਨੇਗਾ? ਇਸ ਵਾਸਤੇ ਇਹ ਸਥਿਤੀ ਬਣੀ ਹੈ। ਭਾਈ ਸਾਹਿਬ ਕਹਿੰਦੇ ਨੇ ਸੁੰਨਤ ਮੁਸਲਮਾਨ ਦੀ ਤਿਲਕ ਜੰਨੂ ਹਿੰਦੂ ਲੋ ਭਾਣੇ, ਤੇ ਕਹਿੰਦੇ ਭਾਈ ਸਾਹਿਬ ਕਹਿੰਦੇ ਨੇ ਰਾਮ ਰਹੀਮ ਦੋ ਨਾਂ ਨੇ, ਦੋਵੇਂ ਨਾਂ ਪਰਮੇਸ਼ਰ ਦੇ ਨੇ। ਰਾਮ ਰਹੀਮ ਦੋਏ ਇੱਕ ਨਾਮ, ਇੱਕ ਨਾਮ ਦੋਏ ਰਾਹ ਭੁਲਾਣੇ। ਆਪਣੇ ਆਪ ਨੂੰ ਕੋਈ ਰਾਮ ਦਾ ਅਖਵਾਉਂਦਾ, ਰਾਮ ਰਹੀਮ ਕਹਾਏ, ਇੱਕ ਨਾਮ ਦੋਏ ਰਾਹ ਭੁਲਾਣੇ। ਕਹਿੰਦੇ ਨੇ ਇੱਕ ਲੋਕ ਉਹ ਨੇ ਜਿਹੜੇ ਆਪਣੇ ਆਪ ਨੂੰ ਰਾਮ ਦਾ ਅਖਵਾਉਂਦੇ ਨੇ, ਇੱਕ ਲੋਕ ਉਹ ਨੇ ਜਿਹੜੇ ਆਪਣੇ ਆਪ ਨੂੰ ਰਹੀਮ ਦਾ ਅਖਵਾਉਂਦੇ ਨੇ। ਪਰ ਇਹਨਾਂ ਨੂੰ ਇਸ ਗੱਲ ਦਾ ਚੇਤਾ ਭੁੱਲ ਗਿਆ ਕਿ ਰਾਮ ਤੇ ਰਹੀਮ ਦੋ ਨਹੀਂ ਇੱਕੋ ਹੀ ਹੈ, ਇਸ ਗੱਲ ਦਾ ਚੇਤਾ ਭੁੱਲ ਗਿਆ। ਇੰਜ ਕਹਿ ਲਓ ਕਿ ਦੋ ਟਾਹਣੀਆਂ ਆਪਸ ਵਿਚ ਲੜ ਰਹੀਆਂ ਨੇ ਆਪਣੇ ਤਣੇ ਨੂੰ ਭੁੱਲ ਕੇ ਕਿ ਤਣਾ ਸਾਡਾ ਇੱਕੋ ਹੈ ਜਿਹਦੇ ਤੋਂ ਸਾਨੂੰ ਖੁਰਾਕ ਮਿਲ ਰਹੀ ਹੈ। ਉਸ ਤਣੇ ਨੂੰ ਭੁੱਲ ਗਏ ਨੇ, ਆਪਣੇ ਮੂਲ ਨੂੰ ਭੁੱਲ ਗਏ ਨੇ। ਤੇ ਭਾਈ ਸਾਹਿਬ ਨੇ ਇੱਕ ਹੋਰ ਬੜਾ ਉਚਿਤ ਖਿਆਲ ਦਿੱਤਾ, ਬੜਾ ਕਮਾਲ ਦਾ ਖਿਆਲ ਹੈ ਭਾਈ ਸਾਹਿਬ ਜੀ ਦਾ। ਕਹਿੰਦੇ ਨੇ ਬੇਦ ਕਤੇਬ ਭੁਲਾਏ ਕੈ, ਯਾਦ ਰੱਖਣਾ ਜੇ ਮਨੁੱਖ ਧਾਰਮਿਕ ਪੁਸਤਕਾਂ ਦਾ ਕੇਵਲ ਅਧਿਐਨ ਕਰਦਾ, ਉਸ ਨੂੰ ਮੰਨਦਾ ਨਹੀਂ, ਉਸ ਨੂੰ ਆਪਣੇ ਜੀਵਨ ਚ ਢਾਲਦਾ ਨਹੀਂ, ਤੇ ਸਮਝ ਲੈਣਾ ਕਿ ਉਹ ਹਾਲੇ ਮੰਨਦਾ ਨਹੀਂ, ਉਸ ਨੇ ਪ੍ਰਵਾਨ ਨਹੀਂ ਕੀਤਾ, ਉਹਨਾਂ ਨੂੰ ਸਿਰ ਝੁਕਾਇਆ ਹੋਇਆ ਨਹੀਂ। ਉਹ ਵੇਦ ਪੁਸਤਕਾਂ, ਉਹ ਧਾਰਮਿਕ ਗ੍ਰੰਥ ਜਿਹੜੇ ਨੇ, ਉਹਨਾਂ ਤੋਂ ਉਸ ਨੂੰ ਕੋਈ ਸੁੱਖ ਨਹੀਂ ਮਿਲ ਸਕਦਾ। ਸੁੱਖ ਉਸ ਦਿਨ ਮਿਲੇਗਾ ਜਿਸ ਦਿਨ ਉਹ ਗੱਲ ਮੰਨ ਲਵੇਗਾ। ਮਹਾਂਪੁਰਸ਼ ਇੱਕ ਵਚਨ ਕਰਦੇ ਨੇ ਕਿ ਗੁਰੂ ਨੂੰ ਮੰਨਦਾ ਹੈ ਫਲਾਣਾ ਮਨੁੱਖ। ਕਹਿਣ ਲੱਗੇ ਗੁਰੂ ਨੂੰ ਮੰਨਦਾ ਕਿ ਗੁਰੂ ਦੀ ਮੰਨਦਾ? ਜਿੰਨਾ ਚਿਰ ਗੁਰੂ ਦੀ ਨਹੀਂ ਮੰਨਦਾ ਉਨਾ ਚਿਰ ਗੁਰੂ ਦਾ ਮੰਨਣਾ ਵੀ ਤੇਰੇ ਵਾਸਤੇ ਐਵੇਂ ਹੀ ਹੈ, ਕੇਵਲ ਵਿਖਾਵਾ। ਜਿਸ ਦਿਨ ਸਤਿਗੁਰੂ ਦਾ ਹੁਕਮ ਮੰਨਣ ਲੱਗ ਪਏ ਹੋ ਅਸਲ ਵਿਚ ਉਸ ਦਿਨ ਮੰਨਿਆ ਜਾਣਾ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਹੁਕਮ ਹੈ। ਜਦੋਂ ਥਾਈਲੈਂਡ ਕਮੇਟੀ ਬਣਨ ਲੱਗੀ, ਗੁਰਦੁਆਰੇ ਦੀ ਕਮੇਟੀ ਬਣਨ ਲੱਗੀ ਤੇ ਉਥੇ ਕੁਝ ਸ਼ਰਤਾਂ ਲਿਖੀਆਂ ਗਈਆਂ। ਉਹਨਾਂ ਸ਼ਰਤਾਂ ਵਿਚ ਇਕ ਇਹ ਗੱਲ ਸੀ, ਲਿਖਿਆ ਗਿਆ ਕਿ ਨਾਮਧਾਰੀ ਉਹ ਹੈ ਜਿਹੜਾ ਸਤਿਗੁਰੂ ਰਾਮ ਸਿੰਘ ਜੀ ਨੂੰ ਮੰਨਦਾ। ਫਿਰ ਉਸ ਸ਼ਰਤ ਨੂੰ ਫਿਰ ਮਿਟਾਇਆ ਗਿਆ। ਸ਼ਰਤ ਇਹ ਰੱਖੀ ਗਈ, ਨਹੀਂ ਸਤਿਗੁਰੂ ਰਾਮ ਸਿੰਘ ਜੀ ਨੂੰ ਨਹੀਂ ਮੰਨਦਾ ਜਿਹੜਾ ਸਮੇਂ ਦੇ ਗੁਰੂ ਨੂੰ ਮੰਨਦਾ, ਜਿਹੜਾ ਸਮੇਂ ਦੇ ਸਤਿਗੁਰੂ ਨਾਲ ਜੁੜਿਆ ਭਾਵ ਸਤਿਗੁਰੂ ਪ੍ਰਤਾਪ ਸਿੰਘ ਜੀ ਨੂੰ ਮੰਨਦਾ, ਉਹ ਸਤਿਗੁਰੂ ਰਾਮ ਸਿੰਘ ਨੂੰ ਮੰਨਦਾ ਤੇ ਉਹੀ ਨਾਮਧਾਰੀ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ, ਨਹੀਂ ਮੈਨੂੰ ਨਹੀਂ ਮੰਨਦਾ, ਜਿਹੜਾ ਮੇਰੀ ਗੱਲ ਮੰਨਦਾ ਉਹ ਨਾਮਧਾਰੀ ਹੈ। ਇਸ ਵਾਸਤੇ ਗੁਰੂ ਕੇ ਪਿਆਰਿਓ, ਭਾਈ ਗੁਰਦਾਸ ਕਹਿੰਦੇ ਨੇ ਇਸ ਤਰ੍ਹਾਂ ਦੀ ਅਵਸਥਾ ਹੈ ਕਿ ਵੇਦ ਕੁਤੇਬ ਭੁਲਾਇਕ ਹੈ, ਦੋਵਾਂ ਨੇ ਭੁਲਾ ਦਿੱਤੇ। ਉਨ੍ਹਾਂ ਨੇ ਵੇਦ ਭੁਲਾ ਦਿੱਤੇ, ਉਨ੍ਹਾਂ ਨੇ ਕੁਤੇਬ ਭੁਲਾ ਦਿੱਤੇ, ਉਨ੍ਹਾਂ ਦੇ ਸਿਧਾਂਤ ਉਨ੍ਹਾਂ ਨੂੰ ਭੁਲਾ ਕੇ ਛੱਡ ਕੇ ਤਿਆਗ ਕੇ ਤੇ ਕੁਕਰਮਾਂ ਵਾਲੇ ਪਾਸੇ ਨੂੰ ਹੋਰ ਰਸਤਾ ਅਖਤਿਆਰ ਕਰ ਲਿਆ। ਕਿਹੜਾ ਰਸਤਾ ਅਖਤਿਆਰ ਕੀਤਾ? ਰਸਤਾ ਇਹ ਖਿਆਲ ਕੀਤਾ ਕਿ ਸਤਸੰਗੀ ਜਨੋਂ ਦੋਵੇਂ ਧਿਰਾਂ ਜਿਹੜੀਆਂ ਨੇ ਲਾਲਚ ਦੁਨੀ ਦੋਨੋਂ ਭੁਲਾਣੇ, ਦੋਵੇਂ ਜਾਣੇ ਜਿਹੜੇ ਨੇ ਉਹ ਦੁਨੀਆਂ ਦੇ ਲਾਲਚ ਵਿਚ ਭਰਮ ਗਏ ਨੇ, ਦੁਨੀਆਂ ਦੇ ਲਾਲਚ ਵਿਚ ਫਸ ਗਏ ਨੇ। ਮੈਂ ਇੱਕ ਅਰਜ਼ ਕਰਦੇ ਹਾਂ ਕਿ ਇਹ ਲਾਲਚ ਜਿਹੜਾ ਹੈ, ਤਮਾ ਜਿਹੜੀ ਹੈ ਨਾ, ਲਾਲਚ ਦਾ ਭਾਵ ਤਮਾ ਹੈ, ਔਰ ਤਮਾ ਤੇ ਤਮ ਦਾ ਅੰਤਰ ਬੜਾ ਥੋੜਾ ਜਿਹਾ ਹੁੰਦਾ। ਜਿੱਥੇ ਤਮਾ ਹੈ ਉਥੇ ਤਮ ਹੈ, ਤਮ ਤੋਂ ਭਾਵ ਹੁੰਦਾ ਹਨੇਰਾ, ਜਿੱਥੇ ਲਾਲਚ ਹੈ ਉਥੇ ਅਗਿਆਨ ਆਵੇਗਾ ਹੀ ਆਵੇਗਾ, ਜਿੱਥੇ ਗਿਆਨ ਹੈ ਉਥੇ ਤਮਾ ਨਹੀਂ ਹੋ ਸਕਦੀ, ਲਾਲਚ ਨਹੀਂ ਹੋ ਸਕਦਾ, ਤੇ ਜਿੱਥੇ ਤਮਾ ਹੈ ਉਥੇ ਗਿਆਨ ਨਹੀਂ ਆ ਸਕਦਾ, ਦੋਵੇਂ ਇੱਕ ਦੂਸਰੇ ਤੋਂ ਉਲਟ ਨੇ। ਇਸ ਤਰ੍ਹਾਂ ਦੀ ਸਥਿਤੀ ਹੈ ਤੇ ਭਾਈ ਸਾਹਿਬ ਕਹਿੰਦੇ ਨੇ ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੌਲਾਣੇ। ਦੋਵਾਂ ਧਿਰਾਂ ਤੋਂ ਸੱਚ ਤੇ ਇੱਕ ਪਾਸੇ ਬੈਠਾ ਹੋਇਆ, ਇੱਕ ਪਾਸੇ ਬੈਠਾ ਹੋਇਆ ਸੱਚ ਝੂਰ ਰਿਹਾ, ਪਰ ਇਹ ਬਾਹਮਣ ਤੇ ਮੌਲਾਣੇ ਆਪਸ ਵਿਚ ਲੜਦੇ ਪਏ ਨੇ, ਝਗੜਦੇ ਪਏ ਨੇ। ਗਰੀਬ ਨਵਾਜ ਪਾਤਸ਼ਾਹ ਫੁਰਮਾਨ ਕਰਦੇ ਨੇ, ਕਲ ਕਾਤੀ ਰਾਜੇ ਕਾ ਸਾਈ ਧਰਮ ਪੰਖ ਕਰ ਉਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹਿ ਚੜਿਆ, ਹਉ ਭਾਲ ਵਿਕੁੰਨੀ ਹੋਈ ਆਧੇਰਾ ਰਾਹ ਨਾ ਕੋਈ, ਵਿਚ ਹੋਮੈ ਕਰ ਦੁਖ ਰੋਈ। ਗਰੀਬ ਨਵਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਲਯੁਗ ਜਿਹੜਾ ਇੱਕ ਕੈਂਚੀ ਬਣਿਆ ਪਿਆ, ਕਲ ਕਾਤੀ ਰਾਜੇ ਕਾ ਸਾਈ, ਉਹ ਕੈਂਚੀ ਜਾਂ ਛੁਰੀ ਜਿਹੜੀ ਹੈ ਉਹ ਰਾਜਿਆਂ ਨੇ ਹੱਥ ਵਿਚ ਫੜੀ ਹੈ ਤੇ ਉਹ ਕਸਾਈ ਬਣੇ ਪਏ ਨੇ, ਤੇ ਧਰਮ ਜਿਹੜਾ ਹੈ ਉਹ ਪੰਛੀ ਬਣ ਕੇ ਖੰਭ ਲਾ ਕੇ ਉੱਡ ਗਿਆ ਸੰਸਾਰ ਦੇ ਵਿੱਚੋਂ। ਚਾਰੇ ਪਾਸੇ ਕੂੜ ਦੀ ਮੱਸਿਆ ਫੈਲੀ ਹੋਈ ਹੈ, ਯਤਨ ਕਰਨ ਤੇ ਵੀ ਕਿਤੇ ਸੱਚ ਦਾ ਚੰਦਰਮਾ ਜਿਹੜਾ ਉਹ ਨਹੀਂ ਦਿਖਾਈ ਦੇ ਰਿਹਾ। ਤੋ ਭਾਈ ਗੁਰਦਾਸ ਜੀ ਕਹਿੰਦੇ ਨੇ ਸੱਚ ਕਿਨਾਰੇ ਰਹਿ ਗਿਆ, ਸੱਚ ਜਿਹੜਾ ਇੱਕ ਪਾਸੇ ਬੈਠਾ ਹੋਇਆ ਝੂਰ ਰਿਹਾ, ਸੱਚ ਦੀ ਕੋਈ ਪੁੱਛ ਪੜਤਾਲ ਨਹੀਂ ਰਹਿ ਗਈ, ਪਰ ਇਹ ਆਪਸ ਵਿਚ ਲੜ ਰਹੇ ਨੇ। ਤੋ ਮੈਂ ਅਰਜ਼ ਕਰ ਰਿਹਾ ਸਾਂ ਕਿ ਭਾਈ ਸਾਹਿਬ ਕਹਿੰਦੇ ਨੇ ਸੰਸਾਰ ਦੇ ਵਿਚ ਬਾਜ ਗੁਰੂ ਅੰਧੇਰ ਹੈ, ਖਹਿ ਖਹਿ ਮਰਦੇ ਬਹੁਵਿਧ ਲੋਵਾ, ਲੋਕ ਆਪਸ ਵਿਚ ਖਹਿ ਖਹਿ ਕੇ ਮਰ ਰਹੇ ਨੇ। ਜਦੋਂ ਆਪਾਂ ਹਿੰਦੁਸਤਾਨ ਦਾ ਇਤਿਹਾਸ ਪੜ੍ਹਦੇ ਹਾਂ ਤੇ ਹਿੰਦੁਸਤਾਨ ਦੇ ਇਤਿਹਾਸ ਵਿਚ ਜਦੋਂ 8ਵੀਂ ਸਦੀ ਦੇ ਵਿਚ ਹਿੰਦੁਸਤਾਨ ਤੇ ਬਾਰੀ ਹਮਲਾ ਹੁੰਦਾ, ਉਦੋਂ ਤੋਂ ਲੈ ਕੇ ਸ਼ੱਕਾਂ ਔਰ ਤਤਾਰਾਂ ਦੇ ਹਮਲਿਆਂ ਤੋਂ ਲੈ ਕੇ ਹਿੰਦੁਸਤਾਨ ਦੀ ਜਿਹੜੀ ਗਰੀਬ ਜਨਤਾ ਹੈ, ਜਿਹੜੇ ਕਮਜ਼ੋਰ ਲੋਕ ਨੇ ਉਹ ਪੀਸ ਰਹੇ ਨੇ, ਉਦੋਂ ਤੋਂ ਲੈ ਕੇ ਪੀਸ ਰਹੇ ਨੇ। ਔਰ ਮੈਂ ਇਹ ਅਰਜ਼ ਕਰਦੇ ਹਾਂ ਕਿ ਅੱਜ ਵੀ ਪੀਸਦਾ ਗਰੀਬ, ਅੱਜ ਵੀ ਪੀਸਦਾ ਕਮਜ਼ੋਰ, ਅੱਜ ਵੀ ਪੀਸਦਾ। ਜਦੋਂ ਅਨਿਆਂ ਕਿਸੇ ਨਾਲ ਹੁੰਦਾ, ਜਦੋਂ ਜ਼ੁਲਮ ਦੀ ਛੁਰੀ ਉੱਠਦੀ ਹੈ, ਜਦੋਂ ਜ਼ੁਲਮ ਦੀ ਤਲਵਾਰ ਉੱਠਦੀ ਹੈ, ਉਦੋਂ ਕਿਸੇ ਗਰੀਬ ਤੇ ਹੀ ਉੱਠ ਰਹੀ ਹੈ, ਤਕੜੇ ਵਾਲੇ ਪਾਸੇ ਕੋਈ ਮੂੰਹ ਨਹੀਂ ਕਰਦਾ। ਇਸ ਤਰ੍ਹਾਂ ਦੀ ਹਾਲਤ ਸੀ। ਜਦੋਂ ਆਪਾਂ ਇਤਿਹਾਸ ਨੂੰ ਪੜ੍ਹੀਏ, ਇਤਿਹਾਸ ਕਹਿੰਦਿਆਂ ਹੋਇਆਂ ਲੰਬਾ ਸਮਾਂ ਲੱਗ ਜਾਏਗਾ ਕਿ ਕਿਸ ਕਿਸ ਰਾਜੇ ਨੇ ਕਿੰਨਾ ਕਿੰਨਾ ਜ਼ੁਲਮ ਕੀਤਾ, ਆਪਣੇ ਸਮੇਂ ਦੇ ਵਿੱਚ ਉਹਨਾਂ ਲੋਕਾਂ ਨੇ ਲੱਖਾਂ ਲੋਕਾਂ ਨੂੰ ਜਿੱਥੇ ਮੁਸਲਮਾਨ ਬਣਾਇਆ ਉੱਥੇ ਨਾਲ ਦੀ ਨਾਲ ਲੱਖਾਂ ਲੋਕ ਜਿਹੜੇ ਸਨ ਉਹ ਮੌਤ ਦੇ ਘਾਟ ਉਤਾਰ ਦਿੱਤੇ ਗਏ। ਹਿੰਦੂਆਂ ਦੇ ਮੰਦਰ ਢਾ ਕੇ ਉਹਨਾਂ ਦੇ ਥਾਂ ਤੇ ਮਸੀਤਾਂ ਉਸਾਰ ਦਿੱਤੀਆਂ ਗਈਆਂ। ਭਾਈ ਗੁਰਦਾਸ ਜੀ ਕਹਿੰਦੇ ਨੇ ਠਾਕਰ ਦੁਆਰੇ ਢਾਇਕ ਤੇ ਠੌੜੀ ਮਸੀਤ ਉਸਾਰਾ, ਉੱਥੇ ਮਸੀਤਾਂ ਉਸਾਰ ਦਿੱਤੀਆਂ ਗਈਆਂ। ਚਾਰੇ ਪਾਸੇ ਜ਼ੁਲਮ ਦਾ ਬੋਲਬਾਲਾ ਹੋਇਆ ਪਿਆ, ਪਰ ਜ਼ੁਲਮ ਦਾ ਟਾਕਰਾ ਜਿਨ੍ਹਾਂ ਲੋਕਾਂ ਨੇ ਇਕੱਠੇ ਹੋ ਕੇ ਕਰਨਾ ਸੀ ਉਹ ਆਪਣੀਆਂ ਆਪਣੀਆਂ ਮਜ਼ਹਬੀ ਹੱਦਾਂ ਦੇ ਵਿੱਚ ਬੱਝੇ ਹੋਏ ਨੇ, ਉਹ ਆਪਸ ਵਿੱਚ ਲੜ ਰਹੇ ਨੇ, ਕਿਉਂਕਿ ਏਕਤਾ ਨਾਲ ਹੀ ਲੜਿਆ ਜਾ ਸਕਦਾ ਸੀ, ਇਕੱਠੇ ਹੋ ਕੇ ਲੜਿਆ ਜਾ ਸਕਦਾ ਸੀ ਇਸ ਜ਼ੁਲਮ ਦੇ ਖਿਲਾਫ। ਪਰ ਹਿੰਦੂ ਧਰਮ ਦਾ ਨਿਰਬਲ ਹੋਣ ਦਾ ਕਾਰਨ, ਹਿੰਦੂ ਧਰਮ ਦਾ ਰਸਾਤਲ ਵਿੱਚ ਜਾਣ ਦਾ ਕਾਰਨ ਜਿਹੜਾ ਸਭ ਤੋਂ ਵੱਡਾ ਸੀ ਉਹ ਇਹੀ ਸੀ, ਆਪਸੀ ਫੁੱਟ ਪਈ ਹੋਈ ਸੀ। ਤੋਂ ਭਾਈ ਗੁਰਦਾਸ ਜੀ ਕਹਿੰਦੇ ਨੇ ਚਾਰੇ ਪਾਸੇ ਖਹਿ ਖਹਿ ਮਰਦੇ ਬਹੁ ਬਿਦ ਲੋਵਾ, ਲੋਕ ਲੜ ਰਹੇ ਨੇ, ਲੋਕ ਮਰ ਰਹੇ ਨੇ, ਆਪਸ ਵਿੱਚ ਲੜ ਲੜ ਕੇ ਤਬਾਹ ਹੁੰਦੇ ਜਾ ਰਹੇ ਨੇ, ਰਸਾਤਲ ਵਿੱਚ ਜਾ ਰਿਹਾ ਸਮਾਜ। ਫਿਰ ਕੀ ਹੈ, ਕਹਿੰਦੇ ਨੇ ਸਾਰੇ ਸੰਸਾਰ ਦੇ ਵਿੱਚ ਵਰਤਿਆ ਪਾਪ ਜਗਤਰਮੈ, ਸਾਰੇ ਸੰਸਾਰ ਦੇ ਵਿੱਚ ਪਾਪ ਹੀ ਪਾਪ ਹੈ। ਧੌਲ ਉਡੀਣਾ ਨਿਸ ਦਿਨ ਰੋਵਾ, ਜਿਹੜਾ ਧਰਮ ਰੂਪੀ ਧੌਲ ਹੈ ਨਾ, ਕਿਉਂਕਿ ਬੜੀ ਪੁਰਾਤਨ ਪਰੰਪਰਾ ਹੈ, ਪੌਰਾਣਿਕ ਪਰੰਪਰਾ ਹੈ, ਇੱਕ ਸਿਧਾਂਤ ਹੈ ਕਿ ਇਹ ਜਿਹੜੀ ਧਰਤੀ ਜਿਸ ਦੇ ਉੱਤੇ ਅਸੀਂ ਵਸ ਰਹੇ ਹਾਂ, ਇਸ ਧਰਤੀ ਦੇ ਥੱਲੇ ਇੱਕ ਬਲਦ ਹੈ, ਧੌਲਾ ਬਲਦ, ਧੌਲ ਤੋਂ ਭਾਵ ਵੈਸੇ ਚਿੱਟਾ ਹੁੰਦਾ, ਉਹ ਇੱਕ ਬਲਦ ਹੈ ਤੇ ਉਸ ਦੇ ਸਿੰਘਾਂ ਉੱਤੇ ਧਰਤੀ ਖਲੋਤੀ ਹੈ, ਇਹ ਇੱਕ ਪੁਰਾਣਕ ਮਤ ਹੈ। ਪਰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਹੁਕਮ ਕੀਤਾ ਕਿ ਨਹੀਂ, ਉਹ ਕੋਈ ਐਸਾ ਧਰਮ ਨਹੀਂ, ਉਹ ਕੋਈ ਐਸਾ ਧੌਲ ਨਹੀਂ, ਐਸਾ ਕੋਈ ਬਲਦ ਨਹੀਂ ਜਿਹੜਾ ਪੂਛ ਸਿੰਘਾਂ ਵਾਲਾ ਹੋਵੇ। ਉਹ ਧੌਲ ਜਿਹੜਾ ਹੈ ਅਸਲ ਵਿੱਚ ਧਰਮ ਨਾਂ ਦਾ ਧੌਲ ਹੈ, ਧੌਲ ਧਰਮ ਦਇਆ ਕਾ ਪੂਤ, ਉਹ ਦਇਆ ਦਾ ਪੁੱਤਰ ਹੈ। ਹੁਣ ਉਸ ਦੇ ਆਸਰੇ ਤੇ ਇਹ ਸਾਰਾ ਸੰਸਾਰ ਖਲੋਤਾ, ਸਾਰੀ ਧਰਤੀ ਖਲੋਤੀ ਹੋਈ ਹੈ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਦਇਆ ਬਾਜ ਬਲਹੀਣ ਹੋਏ, ਇਹ ਜਿਹੜਾ ਬਲਦ ਹੈ ਨਾ, ਇਹ ਜਿਹੜਾ ਧਰਮ ਹੈ ਨਾ, ਇਹ ਦਇਆ ਤੋਂ ਬਿਨਾਂ ਬਲਹੀਣਾ ਹੋਇਆ ਪਿਆ, ਕਿਉਂਕਿ ਤਰਸ ਕਿਸੇ ਦੇ ਅੰਦਰ ਰਿਹਾ ਹੀ ਨਹੀਂ, ਦਇਆ ਕਿਸੇ ਦੇ ਅੰਦਰ ਰਹੀ ਹੀ ਨਹੀਂ। ਹਰ ਮਨੁੱਖ ਹਿੰਸਾਤਮਿਕ ਵਿਰਤੀ ਦਾ ਬਣਿਆ ਹੋਇਆ, ਜਿਹਦੇ ਤੇ ਜ਼ੁਲਮ ਹੋ ਰਿਹਾ, ਜੇ ਉਹ ਨਹੀਂ ਵੀ ਕੁਝ ਕਰ ਸਕਦਾ ਤੇ ਬਿਰਤੀ ਜਿਹੜੀ ਹੈ ਉਹਦੀ ਹਿੰਸਾਤਮਿਕ ਜ਼ਰੂਰ ਹੈ। ਕਈ ਵਾਰੀ ਅਸੀਂ ਸਮਾਜ ਵਿੱਚ ਵੇਖਦੇ ਹਾਂ, ਕਹਿੰਦੇ ਹਾਂ ਜੀ ਫਲਾਣੇ ਤੇ ਇੰਨਾ ਜ਼ੁਲਮ ਹੋਇਆ ਪਰ ਉਹਨੇ ਅੱਗੋਂ ਕੋਈ ਹੱਥ ਨਹੀਂ ਉਠਾਇਆ। ਬਹੁਤ ਵਾਰੀ ਹੱਥ ਨਾ ਉਠਾਉਣ ਦਾ ਕਾਰਨ ਉਸ ਦਾ ਕਮਜ਼ੋਰ ਹੋਣਾ, ਉਸ ਦੀ ਬਿਰਤੀ ਦਾ ਕਮਜ਼ੋਰ ਹੋਣਾ, ਉਹਦੇ ਵਿੱਚ ਬਲ ਨਹੀਂ, ਤਾਕਤ ਨਹੀਂ, ਪਰ ਅੰਦਰ ਤੇ ਉਹ ਮਾਂ ਮੋਠ ਰਿੰਨਦਾ ਹੀ ਹੈ ਨਾ, ਆਪਣੇ ਅੰਦਰ ਤੇ ਉਸ ਦੇ ਜਿਹੜੀਆਂ ਵਿਰੋਧਾਭਾਸ ਦੀਆਂ ਗੱਲਾਂ ਨੇ ਉਹ ਚੱਲ ਹੀ ਰਹੀਆਂ ਨੇ ਨਾ, ਅੰਦਰ ਤੇ ਹਿੰਸਾ ਜਿਹੜੀ ਹੈ, ਮਨ ਦੀ ਹਿੰਸਾ ਜਿਹੜੀ ਹੈ ਉਹ ਤੇ ਚੱਲ ਹੀ ਰਹੀ ਹੈ ਨਾ। ਬੇਸ਼ੱਕ ਮੂੰਹ ਤੋਂ ਬੋਲ ਕੇ ਵੀ ਕਿਸੇ ਪ੍ਰਤੀ ਉਹ ਮਾੜੇ ਸ਼ਬਦ ਨਹੀਂ ਕਹਿ ਸਕਦਾ ਜਾਂ ਉੱਚੀ ਨਹੀਂ ਬੋਲ ਸਕਦਾ, ਪਰ ਆਪਣੇ ਅੰਦਰ ਅੰਦਰ ਤੇ ਉਹ ਸਤਸੰਗੀ ਜਨੋਂ ਹਿੰਸਾ ਦੀ ਪ੍ਰਵਿਰਤੀ ਜਿਹੜੀ ਹੈ ਉਹਨੂੰ ਸੰਭਾਲੀ ਬੈਠਾ। ਇਸ ਤਰ੍ਹਾਂ ਦੀ ਸਥਿਤੀ ਹੈ। ਐਸੀ ਸਥਿਤੀ ਦੇ ਵਿੱਚ ਨਿੱਗਰ ਚੱਲੇ ਰਸਾਤਲ ਟੋਆ, ਇਹ ਧੌਲ ਧਰਮ ਜਿਹੜਾ ਹੈ ਇਹ ਰਸਾਤਲ ਦੇ ਵਿੱਚ ਡਿੱਗਦਾ ਜਾਂਦਾ, ਟੋਏ ਦੇ ਵਿੱਚ ਡਿੱਗਦਾ ਜਾਂਦਾ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਥੰਮੈ ਕੋਏ ਨਾ ਸਾਧ ਬਿਨ, ਸਾਧ ਨਾ ਦਿਸੈ ਜੱਗ ਵਿੱਚ ਕੋਆ। ਹੁਣ ਗੁਰੂ ਤੋਂ ਬਿਨਾਂ, ਇੱਥੇ ਸਾਧ ਤੋਂ ਭਾਵ ਹੈ ਸਤਿਗੁਰੂ, ਗੁਰੂ, ਗੁਰਬਾਣੀ ਵਿੱਚ ਕਰੀਬ ਕਰੀਬ ਸਾਧ ਸ਼ਬਦ, ਸੰਤ ਸ਼ਬਦ ਸਤਿਗੁਰੂ ਆ ਚੁੱਕਾ ਹੈ। ਜਿੱਥੇ ਦੋਵੇਂ ਸ਼ਬਦ ਇਕੱਠੇ ਆਉਣਗੇ ਨਾ, ਸਾਧ ਗੁਰੂ ਜਾਂ ਸੰਤ ਗੁਰੂ ਸ਼ਬਦ ਇਕੱਠਾ ਆਵੇਗਾ, ਉੱਥੇ ਵੀ ਸੰਤ ਸ਼ਬਦ ਗੁਰੂ ਦਾ ਵਿਸ਼ੇਸ਼ਣ ਹੈ। ਪਰ ਜਿੱਥੇ ਉਹ ਦੋ ਪੱਖੀ ਗੱਲ ਚੱਲ ਰਹੀ ਹੋਵੇਗੀ ਕਿ ਸਤਿਗੁਰੂ ਨੇ ਸੰਤ ਬਣਾਇਆ, ਸਤਿਗੁਰੂ ਨੇ ਸਾਧ ਬਣਾਇਆ, ਉੱਥੇ ਉਹ ਦੋ ਹੋਣਗੇ, ਸਰੀਰਕ ਰੂਪ ਵਿੱਚ ਉਹ ਦੋ ਹੋਣਗੇ, ਵੱਖਰੇ ਵੱਖਰੇ ਹੋਣਗੇ। ਤੋ ਮੈਂ ਅਰਜ਼ ਕਰ ਰਿਹਾ ਸਾਂ ਕਿ ਭਾਈ ਗੁਰਦਾਸ ਜੀ ਇਹ ਕਹਿੰਦੇ ਨੇ ਕਿ ਇਸ ਤਰ੍ਹਾਂ ਦੀ ਸਥਿਤੀ ਹੈ, ਕਲ ਆਈ ਕੁੱਤੇ ਮੋਹੀ, ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਵ ਦੇ ਉਲਟੀ ਵਾੜ ਖੇਤ ਕੋ ਖਾਈ, ਚੇਲੇ ਬੈਠਣ ਘਰਾਂ ਵਿਚ ਗੁਰੂ ਉੱਠ ਘਰੇ ਤਨਾੜੇ ਜਾਈ, ਚੇਲੇ ਸਾਜ ਵਜਾਵ ਦੇ ਨੱਚਣ ਗੁਰੂ ਬਹੁਤ ਵਿਧ ਭਾਈ। ਤੇ ਅਵਸਥਾ ਇਹ ਹੈ ਕਿ ਇਸਤਰੀ ਪੁਰਖ ਹੈ ਦਾਮ ਹਿੱਤ, ਭਾਵੇਂ ਆਏ ਕਿਥਾਊ ਜਾਈ, ਤੇ ਵਰਤਿਆ ਪਾਪ ਸਬਸ ਜਗ ਮਾਹੀ, ਸਾਰੇ ਪਾਸੇ ਕੇਵਲ ਲਾਲਚ ਹੈ, ਕੇਵਲ ਤੇ ਕੇਵਲ ਨਿੱਜ ਸਵਾਰਥ ਪ੍ਰਧਾਨ ਹੈ। ਰਾਜੇ ਲੋਕ ਇਸ ਤਰ੍ਹਾਂ ਦੀ ਸਥਿਤੀ ਵਿਚ ਨੇ, ਪਾਤਸ਼ਾਹ ਕਹਿੰਦੇ ਨੇ, ਰਾਜੇ ਸਿੰਹ ਮੁਕੱਦਮ ਕੁੱਤੇ, ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਹਦਾ ਪਾਇਨ ਘਾਓ, ਰਤ ਪਿਤ ਕੁੱਤੇ ਹੋ ਚੱਟ ਜਾਓ। ਇਸ ਤਰ੍ਹਾਂ ਦੀ ਅਵਸਥਾ ਹੈ। ਉਸ ਵੇਲੇ ਧੌਲ ਨੇ ਪੁਕਾਰ ਕੀਤੀ, ਧਰਮ ਨੇ ਦੁਹਾਈ ਪਾਈ, ਪਰਮੇਸ਼ਰ ਦੇ ਦਰਵਾਜ਼ੇ ਤੇ ਉਹ ਦੁਹਾਈ ਸੁਣੀ ਗਈ। ਤੇ ਭਾਈ ਗੁਰਦਾਸ ਕਹਿੰਦੇ ਨੇ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ, ਆਪਣਾ ਹੀ ਸਰੂਪ ਬਣਾ ਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਅਕਾਲ ਪੁਰਖ ਨੇ ਸੰਸਾਰ ਵਿੱਚ ਭੇਜਿਆ। ਇੱਥੇ ਸ਼ਬਦ ਪਠਾਇਆ ਵਰਤਿਆ, ਭੱਟਾਂ ਨੇ ਸੋਈਆਂ ਵਿੱਚ ਇਹ ਸ਼ਬਦ ਵਰਤਿਆ ਹੈ ਕਿ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਆਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਇੰਜ ਕਹਿ ਲਈਏ ਕਿ ਭੇਜਣ ਵਾਲਾ ਵੀ ਆਪ ਹੈ ਤੇ ਆਉਣ ਵਾਲਾ ਵੀ ਆਪ ਹੈ, ਵੱਖਰੇ ਵੱਖਰੇ ਨਹੀਂ। ਸਤਿਗੁਰੂ ਨੂੰ ਸੰਸਾਰ ਵਿੱਚ ਭੇਜਿਆ ਗਿਆ, ਸਤਿਗੁਰੂ ਸੱਚੇ ਪਾਤਸ਼ਾਹ ਸੰਸਾਰ ਵਿੱਚ ਆਉਂਦੇ ਨੇ। ਜੇ ਮੈਂ ਪਿਛਲੇ ਇਤਿਹਾਸ ਵਿੱਚ ਜਾਵਾਂ ਕਿ ਸੋਢੀ ਤੇ ਬੇਦੀਆਂ ਦਾ ਇਤਿਹਾਸ ਕਿੰਨਾ ਲੰਬਾ ਹੈ, ਮੈਂ ਉਸ ਪਾਸੇ ਨਹੀਂ ਜਾਵਾਂਗਾ ਕਿਉਂਕਿ ਸਮਾਂ ਜਾਇਆ ਹੋਵੇਗਾ, ਫਿਰ ਕਦੀ ਸਮਾਂ ਬਣਿਆ ਮੈਂ ਆਪ ਜੀ ਨਾਲ ਅਰਜ਼ਾਂ ਸਾਂਝੀਆਂ ਕਰ ਲਵਾਂਗਾ। 1417 ਬਿਕਰਮੀ ਦੇ ਵਿੱਚ, ਮਾਫ ਕਰਨਾ, 1471 ਬਿਕਰਮੀ ਦੇ ਵਿੱਚ ਇਹਨਾਂ ਜ਼ੁਲਮਾਂ ਦਾ ਸਤਾਇਆ ਹੋਇਆ ਸਮੇਂ ਦੀ ਹਕੂਮਤ ਨਾਲ ਮਿਲਵਰਤਨ ਕਰਨ ਵਾਸਤੇ ਇੱਕ ਰਾਜਪੂਤ, ਭੋਏ ਨਾਂ ਦਾ ਰਾਜਪੂਤ ਹੈ, ਉਸ ਨੇ ਇਸਲਾਮ ਧਰਮ ਕਬੂਲ ਕਰ ਲਿਆ। 1471 ਬਿਕਰਮੀ ਜਦੋਂ ਉਸ ਨੇ ਇਸਲਾਮ ਧਰਮ ਕਬੂਲ ਕੀਤਾ ਤੇ ਉਸ ਨੂੰ ਇਸਲਾਮ ਵਾਲਿਆਂ ਨੇ ਰਾਏ ਦੀ ਉਪਾਧੀ ਦਿੱਤੀ, ਅੱਜ ਵੀ ਦਿੱਤੀਆਂ ਜਾਂਦੀਆਂ ਨੇ, ਅੰਗਰੇਜ਼ ਦੇ ਵੇਲੇ ਵੀ ਦਿੱਤੀਆਂ ਜਾਂਦੀਆਂ ਸਨ। ਬਹੁਤ ਸਾਰੇ ਲੋਕ ਜਿਹੜੇ ਸਰਕਾਰ ਪ੍ਰਸਤ ਹੁੰਦੇ ਨੇ ਉਹਨਾਂ ਨੂੰ ਉਪਾਧੀਆਂ ਦਿੰਦੀਆਂ ਨੇ ਸਰਕਾਰਾਂ, ਤੇ ਉਹ ਕਹਿੰਦੇ ਨੇ ਕਿ ਅਸੀਂ ਤੁਹਾਡੇ ਅਨੁਸਾਰੀ ਹੋ ਕੇ ਚੱਲਾਂਗੇ, ਤੁਹਾਡੇ ਆਗਿਆਕਾਰੀ ਬਣ ਕੇ ਚੱਲਾਂਗੇ, ਜੋ ਤੁਸੀਂ ਆਖੋਗੇ ਅਸੀਂ ਕਰਾਂਗੇ। ਜਿੱਥੇ ਰਾਏ ਦੀ ਉਪਾਧੀ ਦਿੱਤੀ ਗਈ ਇਸ ਮਨੁੱਖ ਨੂੰ, ਉੱਥੇ ਨਾਲ ਦੀ ਨਾਲ ਇਸ ਨੂੰ 10 ਪਿੰਡਾਂ ਦੀ ਜਗੀਰ ਦਿੱਤੀ ਗਈ। ਉਹ ਜਗੀਰ ਜਿਹੜੀ ਦਿੱਤੀ ਗਈ ਉਹ ਸ਼ਰਕਪੁਰੇ ਦਾ ਪ੍ਰਗਣਾ ਅਖਵਾਉਂਦਾ ਹੈ, ਜਿਸ ਨੂੰ ਦੁੱਲੇ ਦੀ ਬਾਰ ਵੀ ਆਖਿਆ ਜਾਂਦਾ। ਉਸ ਇਲਾਕੇ ਦੇ ਵਿੱਚ ਸ਼ਰਕਪੁਰੇ ਦੇ ਪ੍ਰਗਣੇ ਦੇ ਵਿੱਚ 10 ਪਿੰਡਾਂ ਦੀ ਜਗੀਰ ਜਿਹੜੀ ਸੀ ਇਸ ਨੂੰ ਦਿੱਤੀ ਗਈ, ਤੇ ਰਾਏ ਦੀ ਉਪਾਧੀ ਦੇਣ ਤੋਂ ਬਾਅਦ ਇਹ ਮਨੁੱਖ ਜਿਹੜਾ ਰਾਏ ਭੋਏ ਪੱਟੀ ਸੀ, ਇਹ ਪਿੰਡੀ ਦਾ ਰਹਿਣ ਵਾਲਾ ਸੀ ਅਸਲ ਵਿੱਚ, ਪਰ ਜਦੋਂ ਇਸ ਨੂੰ ਇਹ ਉਪਾਧੀ ਮਿਲੀ ਇਹ ਰਾਏ ਭੋਏ ਅਖਵਾਇਆ, ਤੇ ਇਸ ਨੇ 1471 ਤੋਂ ਬਾਅਦ 1486 ਦੇ ਵਿੱਚ ਇੱਕ ਪਿੰਡ ਵਸਾਇਆ ਉਹਨਾਂ ਦੇ ਪਿੰਡਾਂ ਦੇ ਵਿਚਕਾਰ, ਉਸ ਇਲਾਕੇ ਦੇ ਵਿਚਕਾਰ, ਉਸ ਪ੍ਰਗਣੇ ਦੇ ਵਿੱਚ। ਉਸ ਪਿੰਡ ਦਾ ਨਾਂ ਰੱਖਿਆ ਗਿਆ ਤਲਵੰਡੀ, ਉਹ ਤਲਵੰਡੀ ਜਿਸ ਨੂੰ ਰਾਏ ਭੋਏ ਦੀ ਤਲਵੰਡੀ ਆਖਿਆ ਜਾਂਦਾ। ਇਸ ਰਾਏ ਭੋਏ ਨੇ ਆਪਣਾ ਕਾਰੋਬਾਰ ਸੰਭਾਲਣ ਵਾਸਤੇ ਇੱਕ ਮਨੁੱਖ ਨੂੰ ਚੁਣਿਆ, ਉਹ ਬੇਦੀ ਕੁਲ ਵਿੱਚੋਂ ਹੈ, ਸ਼ਿਵ ਨਾਰਾਇਣ, ਰਾਮ ਨਾਰਾਇਣ ਦਾ ਪੁੱਤਰ ਹੈ, ਇਸ ਦਾ ਨਾਂ ਹੈ ਸ਼ਿਵ ਰਾਮ, ਇਸ ਦੀ ਘਰਵਾਲੀ ਦਾ ਨਾਂ ਹੈ ਬਨਾਰਸੀ। ਇਸ ਨੂੰ ਆਪਣਾ ਕਾਰੋਬਾਰ ਸੰਭਾਲਣ ਵਾਲਾ ਬਣਾ ਕੇ ਇਸ ਨੇ ਉਥੋਂ ਦਾ ਸਾਰਾ ਪ੍ਰਬੰਧ ਇਸ ਨੂੰ ਸੰਭਾਲ ਦਿੱਤਾ ਸ਼ਿਵ ਰਾਮ ਨੂੰ। ਜਦੋਂ ਇਹ ਉਥੇ ਰਹਿਣ ਲੱਗੇ ਇਨ੍ਹਾਂ ਦੇ ਘਰ 1497 ਬਿਕਰਮੀ ਦੇ ਵਿੱਚ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਂ ਰੱਖਿਆ ਗਿਆ ਕਲਿਆਣ ਦਾਸ, ਜਿਸ ਨੂੰ ਮਹਿਤਾ ਕਾਲੂ ਵੀ ਆਉਂਦੇ ਨੇ ਤੇ ਕਾਲੂ ਬੇਦੀ ਵੀ ਆਉਂਦੇ ਨੇ। 1497 ਤੋਂ ਬਾਅਦ 1501 ਬਿਕਰਮੀ ਦੇ ਵਿੱਚ ਇਸ ਦੇ ਘਰ ਦੂਸਰਾ ਪੁੱਤਰ ਹੋਇਆ ਜਿਸ ਦਾ ਨਾਂ ਸੀ ਲਾਲੂ। ਇਨ੍ਹਾਂ ਦਾ ਪਿਛਲਾ ਪਿੰਡ ਸੀ ਤਰਨ ਤਾਰਨ ਦੇ ਇਲਾਕੇ ਵਿੱਚ ਇੱਕ ਪਿੰਡ ਹੈ ਜਾਮਾ ਰਾਏ। ਜਾਮਾ ਰਾਏ ਦੇ ਕੋਲ ਇੱਕ ਗੁਰਦੁਆਰਾ ਬਣਿਆ ਹੋਇਆ, ਅੱਜ ਉਸਦਾ ਨਾਂ ਹੈ ਡੇਰਾ ਸਾਹਿਬ। ਇੱਥੇ ਕਦੀ ਪੱਠੇਵਿੰਡ ਪਿੰਡ ਵੱਸਦਾ ਸੀ। ਉਸ ਡੇਰਾ ਸਾਹਿਬ ਵਾਲੇ ਅਸਥਾਨ ਉੱਤੇ ਇਹ ਰਿਹਾ ਕਰਦੇ ਸਨ, ਉਸ ਪੱਠੇਵਿੰਡ ਨਗਰ ਵਿੱਚ ਇਹ ਰਿਹਾ ਕਰਦੇ ਸਨ। ਇੱਥੋਂ ਉੱਠ ਕੇ ਇਹ ਤਲਵੰਡੀ ਰਾਏ ਭੋਏ ਦੀ ਵਿੱਚ ਗਏ। ਤੋ ਸਤਸੰਗੀ, ਜਦੋਂ ਇਸ ਕਲਿਆਣ ਚੰਦ ਦੇ ਘਰ, ਜਿਸ ਦਾ ਜਨਮ ਜਿਹੜਾ ਸੀ 1497 ਬਿਕਰਮੀ ਨੂੰ ਹੋਇਆ ਸੀ, ਉਸ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਸਾਹਿਬ ਸ੍ਰੀ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਅਵਤਾਰ ਹੋਇਆ। 1526 ਬਿਕਰਮੀ ਕੱਤਕ ਦੀ ਪੂਰਨਮਾਸ਼ੀ। ਬੇਸ਼ੱਕ ਇਹ ਗੱਲਾਂ ਬੜੀਆਂ ਵਾਦ ਵਿਵਾਦ ਵਿੱਚ ਅੱਜ ਆਈਆਂ ਹੋਈਆਂ ਨੇ ਕਿ ਕੱਤਕ ਦੀ ਪੂਰਨਮਾਸ਼ੀ ਕੇ ਵਿਸਾਖ ਸੁਦੀ 3। ਇਹ ਲੰਬਾ ਤੇ ਵਾਦ ਵਿਵਾਦ ਦਾ ਵਿਸ਼ਾ ਅੱਜ ਸਿੱਖ ਸਮਾਜ ਵਿੱਚ ਬਣਿਆ ਹੋਇਆ। ਪਰ ਪਤਾ ਨਹੀਂ ਕਿਉਂ ਇਤਿਹਾਸ ਦੇ ਇੱਕ ਨੁਕਤੇ ਤੋਂ ਲੈ ਕੇ ਅਸੀਂ ਇਸੇ ਗੱਲ ਤੇ ਝਗੜੀ ਜਾ ਰਹੇ ਹਾਂ ਕਿ ਗੁਰੂ ਨਾਨਕ ਦਾ ਅਵਤਾਰ ਕੱਤਕ ਵਿੱਚ ਹੋਇਆ ਕਿ ਵਿਸਾਖ ਵਿੱਚ ਹੋਇਆ। ਬਹੁਤ ਸਾਰੇ ਵਿਦਵਾਨ ਲੋਕਾਂ ਨੇ ਕੱਤਕ ਨੂੰ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ, ਔਰ ਬਹੁਤ ਸਾਰੇ ਲੋਕਾਂ ਨੇ ਭਾਈ ਬਾਲੇ ਦੀ ਜਨਮ ਸਾਖੀ ਨੂੰ ਖੰਡਨ ਕਰਨ ਵਾਸਤੇ ਹੀ ਇਹ ਸਾਰਾ ਅਡੰਬਰ ਰਚਿਆ ਗਿਆ ਔਰ ਇਸ ਦਾ ਵਿਸਾਖ ਸੁਦੀ 3 ਬਣਾ ਦਿੱਤੀ ਗਈ ਔਰ ਵਲੈਤ ਵਾਲੀ ਜਨਮ ਸਾਖੀ ਦਾ ਨਾਂ ਲੈ ਲਿਆ ਗਿਆ, ਹਾਫਜ਼ਾਬਾਦ ਵਾਲੀ ਜਨਮ ਸਾਖੀ ਦਾ ਨਾਂ ਲੈ ਲਿਆ ਗਿਆ। ਖੈਰ ਮੈਂ ਇਸ ਪਾਸੇ ਨਾ ਜਾਵਾਂ, ਭਾਈ ਗੁਰਦਾਸ ਜੀ ਇਸ ਗੱਲ ਤੇ ਮੋਹਰ ਲਾਉਂਦੇ ਨੇ। ਭਾਈ ਗੁਰਦਾਸ ਜੀ ਕਹਿੰਦੇ ਨੇ ਕਾਰਤਿਕ ਮਾਸ ਕੱਤੇ ਦਾ ਮਹੀਨਾ ਹੈ, ਰੁੱਤ ਸਰਦ ਪੂਰਨਮਾਸੀ। ਕਹਿੰਦੇ ਸਰਦ ਰੁੱਤ ਹੈ, ਪੂਰਨਮਾਸੀ ਦਾ ਦਿਨ ਹੈ। ਉਦੋਂ ਕੀ ਹੋਇਆ, ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਅਵਤਾਰ ਹੋਇਆ। ਕਾਰਤਿਕ ਮਾਸ ਰੁੱਤ ਸਰਦ ਪੂਰਨਮਾਸੀ, ਉਸ ਵੇਲੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਅਵਤਾਰ ਹੋਇਆ ਤੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦਾ ਜਦੋਂ ਅਵਤਾਰ ਹੋਇਆ ਉਸ ਵੇਲੇ ਦੀ ਸਥਿਤੀ ਬਿਆਨ ਕਰਦੇ ਨੇ ਭਾਈ ਗੁਰਦਾਸ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ। ਜਿਸ ਤਰ੍ਹਾਂ ਸੂਰਜ ਨਿਕਲਦਾ ਨਾ ਤੇ ਸੂਰਜ ਨਿਕਲਣ ਦੇ ਨਾਲ ਕੀ ਹੁੰਦਾ, ਤਾਰੇ ਛੁਪ ਜਾਂਦੇ ਨੇ, ਤਾਰੇ ਆਕਾਸ਼ ਮੰਡਲ ਤੋਂ ਕਿਤੇ ਦੂਰ ਨਹੀਂ ਚਲੇ ਜਾਂਦੇ, ਅਸਲ ਵਿੱਚ ਉਹ ਆਕਾਸ਼ ਮੰਡਲ ਵਿੱਚ ਹੀ ਰਹਿੰਦੇ ਨੇ, ਪਰ ਸੂਰਜ ਦਾ ਪ੍ਰਕਾਸ਼ ਇੰਨਾ ਜ਼ਿਆਦਾ ਹੁੰਦਾ ਕਿ ਉਸ ਤੇਜ ਪ੍ਰਕਾਸ਼ ਦੇ ਅੱਗੇ ਉਹਨਾਂ ਦਾ ਪ੍ਰਕਾਸ਼ ਇੰਨਾ ਧੀਮਾ ਪੈ ਜਾਂਦਾ, ਇੰਨਾ ਮੱਠਾ ਪੈ ਜਾਂਦਾ ਕਿ ਉਹ ਦਿਖਾਈ ਨਹੀਂ ਦਿੰਦੇ। ਇਸੇ ਤਰ੍ਹਾਂ ਜਿਹੜਿਆਂ ਲੋਕਾਂ ਨੇ ਆਪਣੀਆਂ ਆਪਣੀਆਂ ਕੋਈ ਡੇਢ ਪਾ ਖਿਚੜੀ ਕਿਸੇ ਪਾਸੇ ਪਕਾ ਰਿਹਾ ਸੀ, ਕੋਈ ਡੇਢ ਪਾ ਖਿਚੜੀ ਕਿਸੇ ਪਾਸੇ ਪਕਾ ਰਿਹਾ ਸੀ, ਉਹ ਸਾਰੇ ਦੇ ਸਾਰੇ ਜਿਹੜੇ ਛੋਟੇ ਵਿਚਾਰਾਂ ਵਾਲੇ, ਕੇਵਲ ਆਪਣੀ ਮਨੌਤ ਵਾਲੇ ਧਰਮ ਬਣੇ ਹੋਏ ਸਨ, ਮਜ਼ਹਬ ਬਣੇ ਹੋਏ ਸਨ, ਪੰਥ ਬਣੇ ਹੋਏ ਸਨ, ਉਹ ਸਾਰੇ ਦੇ ਸਾਰੇ ਸੰਸਾਰ ਵਿੱਚੋਂ ਅਲੋਪ ਹੋ ਗਏ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਪੈਗਾਮ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਦਿੱਤਾ ਹੋਇਆ ਸੰਦੇਸ਼, ਉਹਨਾਂ ਦਾ ਗਿਆਨ ਇੰਨਾ ਪ੍ਰਕਾਸ਼ਮਈ ਸੀ ਕਿ ਉਹ ਅਧੂਰੇ ਗਿਆਨ ਜਿਹੜੇ ਸਨ ਉਹ ਨੇਸਤੋ ਨਾਬੂਦ ਹੋ ਜਾਂਦੇ ਜਾਪੇ ਸਾਰਿਆਂ ਨੂੰ। ਇਸ ਤਰ੍ਹਾਂ ਦੀ ਸਥਿਤੀ ਬਣੀ, ਘਰ ਘਰ ਵਧਾਈਆਂ ਮਿਲਣ ਲੱਗੀਆਂ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਭਾਵ ਮਹਿਤਾ ਕਾਲੂ ਦੇ ਘਰ ਪੁੱਤਰ ਨੇ ਜਨਮ ਲਿਆ। ਜਦੋਂ ਦਾਈ ਦੌਲਤਾਂ ਨੂੰ ਪੁੱਛਿਆ ਗਿਆ ਕਿ ਸੁਣਾ ਬਾਲਕ ਦੇ ਲੱਛਣ ਕਿਹੋ ਜਿਹੇ ਨੇ, ਤੇ ਉਸ ਵੇਲੇ ਦਾਈ ਦੌਲਤਾਂ ਨੇ ਆਖਿਆ ਸੀ ਮਹਿਤਾ ਕਾਲੂ ਜੀ ਨੂੰ, ਕਹਿਣ ਲੱਗੀ ਪਟਵਾਰੀ ਜੀ, ਮੈਂ ਇਹਨਾਂ ਹੱਥਾਂ ਦੇ ਨਾਲ ਬਹੁਤ ਸਾਰੇ ਬੱਚਿਆਂ ਦਾ ਜਨਮ ਕਰਵਾਇਆ ਹੈ, ਜਨਮ ਲਿਆ ਹੈ, ਮੇਰੇ ਹੱਥਾਂ ਵਿੱਚ ਬਹੁਤ ਸਾਰੇ ਬੱਚਿਆਂ ਨੇ, पर अजिहा बच्चा मैं पहली बारी वेख्या, क्योंकि दुनिया के जिन्ने बच्चे जन्म लेंदे ने सारे रोंदे ने, और उस वेले बच्चे का रोना एक शुभ सगन मनिया जाता, वो जीवने जीवदे होण दा सबूत मनिया जाता कि बच्चा जीवदा। जे बच्चा रोवे ना तो सारिआं नूं फिकर पै जांदा। पर याद रखना, आउण लगा संसार विच मनुख रो के आउंदा। जदों इस संसार विच रहिंदा ते संसार विच वी सारी जिंदगी रोंदिआं ही निकल जांदी है, ते जाण लग्गिआ फिर रोंदा। रोण दे विच ही जिंदगी कढ के मनुख तुर जांदा। पर गुरु नानक संसार विच आए ते हसदे होए आए। दाई दौलतां ने आखिआ, हसदिआं होइआं अवतार होइआ, हसदे होए आए। और सारी दुनिया च जिथे जिथे गुरु नानक देव सच्चे पातशाह गए, उथे उथे संसार दे दुखी लोगों नूं हसाउण दा काम कीता, खुशी बख्शिश कीती सारिआं नूं, और संसार नूं खुशी दे के ही फिर संसार विच्चों ए अपने शरीर दा ओला कीता गरीब नवाज गुरु नानक ने। दौलतां नूं आखिया गया, वधाई दित्ती गई। मेहता कालू जी ने उस नूं बहुत सारी धन दौलत जदों दित्ती, ते दौलता ने आख्या, कालू जी मैं तां रज गई हां, मैनू तां हुण कोई भुख रह ही नहीं गई। जदों मैं इस दा दीदार पा लिया, इस दा नूरी दर्शन करके मेरियां सारियां दियां सारियां भुखां दूर हो गईयां ने, अंदर रज गया। मैं अर्ज करां, संसार दे पदार्थां नाल कदी भुखां दूर नहीं हो सकदियां। भुखां जिहड़ियां ने, क्योंकि तृष्णा जिहड़ी है ये मन चो पैदा हुंदी है, ते जदों मन ही रज गया किसे दा, उदों संसार दे पदार्थ बहुत नीवे जापदे ने, बहुत कमजोर जापदे ने। इंज लगदा कि ये तृप्ति करवाउण दे जोग नहीं। जे तृप्ति करवाउण दे जोग है ते ये दर्शन है, ओ चेहरे दा खेड़ा है जेड़ा उस दाई दौलतां ने प्राप्त कीता, और उस दे दौलतां नाल अंबार भर गए, सदगुणा नाल भरपूर हो गई ओ दाई दौलतां। नौक दिनां दे पातशाह होए। गरीब नवाज सच्चे पातशाह जी दा नां रखण वास्ते पंडित हरदयाल नूं बुलाया गया। जदों पंडित हरदयाल आए, उन्हां नूं मेहता कालू जी ने आखिया, नाले जन्म पत्री इन्हां दी बना दिओ ते नाले इन्हां दा नां रख दिओ। जन्म पत्री बनाई गई, सारे लक्षण वेखे गए। ज्योतिष दे अनुसार सारे लक्षण वेखण तो बाद, दाई दौलतां दे शुभ लक्षण दसण तो बाद, सारियां निशानियां वेख के ते पंडित हरदयाल ने नां रखिया नानक। कुछ लोग तां इह गल वी कहिंदे ने कि सतगुरु सच्चे पातशाह दी वड्डी भैण बेबे नानकी दा जन्म जिहड़ा है ओह नानके घर होया, और नाने की अखवाउण करके उहदा नां नानकी रखिया गया, सारे नानकी नानकी कहण लगे। आम करके एक सवाल आउंदा हुंदा, बहुत सारे लोग सवाल करदे ने, गुरु नानक दे नानके किथे ने? गुरु नानक दे नानके बरकी तहसील विच, बरकी थाने विच एक पिंड सी चाल, झिंगड़ गोत दे एक क्षत्री सन। इन्हां दे नाने दा नां सी रामा, इन्हां दे मामे दा नां सी कृष्णा, इन्हां दी नानी दा नां सी सबराई, इन्हां दी एक मासी सी उहदा नां सी लखो। ए इतिहासिक वाकयात ने, याद रखण वालियां गल्लां हुंदियां ने, कई वार लोग पिछा पा लैंदे ने इस तरह दा। कुछ लोग ये कहिंदे ने कि बेबे नानकी जी दा जन्म जिहड़ा है ओह नानके घर विच होण करके नानकी नां रखिया गया, ते उहनां दे नां ते ही नां नानक नां रख दिता पातशाह दा। पर विद्वान लोग ये गल कहिंदे ने कि ऐसा नहीं। भाई संतोख सिंह जी ने बड़ी सोहनी गल कीती है गुरप्रताप सूरज विच। भाई साहब कहिंदे ने, जदों नां रखिया ना नानक, ते मेहता कालू जी ने शंका कर दिता। मेहता कालू कहण लगे, कहिंदे ने, पंडित जी ये ना हिंदुआं वाला नां है ते ना मुसलमाना वाला नां है, नां किहो जिहा रख दिता जी? कहण लगे, ये गल ठीक है कि ये ना हिंदुआं वाला भी नहीं, ये ठीक है कि ना मुसलमाना वाला भी नहीं, ये गल कोई अतकथनी नहीं, ये गल ठीक है। पर याद रख, तेरे घर जेड़ा पुत्र बन के आया, ਇਹ ਹਿੰਦੂ ਔਰ ਮੁਸਲਮਾਨ ਦੋਹਾਂ ਤੋਂ ਉੱਚਾ ਹੈ, ਦੋਹਾਂ ਦਾ ਸਹਾਇਕ ਬਣ ਕੇ ਆਇਆ, ਦੋਹਾਂ ਦਾ ਮਦਦਗਾਰ ਬਣ ਕੇ ਆਇਆ, ਔਰ ਇਹ ਸਾਂਝਾ ਗੁਰੂ ਸਾਂਝਾ ਪੀਰ ਅਖਵਾਏਗਾ ਸੰਸਾਰ ਦੇ ਵਿੱਚ। ਦੋਵੇਂ ਧਿਰਾਂ ਇਹਦੇ ਚਰਨਾਂ ਵਿੱਚ ਨਮਸਕਾਰਾਂ ਕਰਨਗੀਆਂ। ਜਿਸ ਪਾਸੇ ਜਾਵੇਗਾ ਇਹਦੇ ਸੀਸ ਉੱਤੇ ਚੌਰ ਝੁੱਲੇਗਾ, ਵੱਡੇ ਵੱਡੇ ਰਾਜੇ ਮਹਾਰਾਜੇ ਇਹਦੇ ਚਰਨਾਂ ਵਿੱਚ ਨਮਸਕਾਰਾਂ ਕਰਨਗੇ। ਇਹ ਪੰਡਿਤ ਹਰਦਿਆਲ ਨੇ ਆਖਿਆ, ਉਹਨੇ ਆਖਿਆ ਜੀ ਨਾਨਕ ਦਾ ਮਤਲਬ ਕੀ ਹੁੰਦਾ। ਜਦੋਂ ਮਹਿਤਾ ਕਾਲੂ ਜੀ ਨੇ ਪੁੱਛਿਆ ਨਾਨਕ ਦਾ ਮਤਲਬ ਕੀ ਹੁੰਦਾ, ਤੇ ਪੰਡਿਤ ਹਰਦਿਆਲ ਨੇ ਨਾਨਕ ਦਾ ਅਰਥ ਦੱਸਿਆ। ਭਾਈ ਸਾਹਿਬ ਕਹਿੰਦੇ ਨੇ ਪ੍ਰਾਕ ਜੋ ਨਕਾਰ ਨਾ ਅਪਮਾਨ ਅਭਿਧਾਨ ਜਾਨ। ਨਾਨਕ ਜਦੋਂ ਅਸੀਂ ਸ਼ਬਦ ਲਿਖਦੇ ਹਾਂ ਤੇ ਲਿਖਦੇ ਹਾਂ ਨੰਨੇ ਕੰਨਾ ਨੰਨਾ ਤੇ ਕੱਕਾ, ਪ੍ਰਾਕ ਤੋਂ ਭਾਵ ਹੈ ਪਹਿਲਾ, ਨਕਾਰ ਤੋਂ ਭਾਵ ਹੈ ਨੰਨਾ। ਜਿਹੜਾ ਪਹਿਲਾ ਨੰਨਾ ਹੈ ਨਾ, ਇਹਦਾ ਅਰਥ ਹੈ ਨੰਨੇ ਤੋਂ ਭਾਵ ਹੁੰਦਾ ਮਨੁੱਖ, ਪਮਾਨ ਤੋਂ ਭਾਵ ਹੈ ਮਨੁੱਖ। ਕਹਿੰਦੇ ਨੇ ਪਹਿਲਾ ਨੰਨਾ ਸੂਚਕ ਹੈ ਕਿ ਇਹ ਮਨੁੱਖ ਹੈ। ਪ੍ਰਾਕ ਜੋ ਨਕਾਰ ਨਾ ਪਮਾਨ ਅਭਿਧਾਨ ਜਾਨ, ਤਾਹੀ ਤੇ ਆਕਾਰ ਲੈ ਅਨਕ ਪੁਨ ਤੀਨ ਹੈ। ਭਾਈ ਸਾਹਿਬ ਕਹਿੰਦੇ ਨੇ ਇਹਦੇ ਵਿੱਚੋਂ ਜਦੋਂ ਨੰਨਾ ਨਿਕਲ ਗਿਆ ਤੇ ਅੱਗੇ ਰਹਿ ਗਿਆ ਕੰਨਾ, ਉਸ ਕੰਨੇ ਤੋਂ ਕਹਿੰਦੇ ਨੇ ਆਕਾਰ ਲੈ ਲਓ, ਐੜਾ ਲੈ ਲਓ, ਇਹ ਸ਼ਬਦ ਬਣ ਗਿਆ ਅਨਕ। ਦੂਸਰੇ ਨਕਾਰ ਤੇ ਨਿਕਾਰ ਕੇ ਆਕਾਰ ਇੱਕ। ਕਹਿੰਦੇ ਨੇ ਜਿਹੜਾ ਦੂਜਾ ਨੰਨਾ ਹੈ ਨਾ, ਉਹਦੇ ਵਿੱਚੋਂ ਫੇਰ ਇੱਕ ਐੜਾ ਕੱਢ ਲਓ ਤੇ ਇਹ ਕੀ ਬਣ ਗਿਆ। ਕਹਿੰਦੇ ਨੇ ਭਇਓ ਅਨ ਅਕ ਚਾਰ ਵਰਣ ਸੋ ਕੀਨ ਹੈ। ਇਹ ਚਾਰ ਅੱਖਰ ਹੋ ਗਏ ਅਨ ਅਕ, ਤੇ ਅਕ ਨਾਮ ਦੁੱਖ ਕੋ ਵਿਦਤ ਹੈ ਜਗਤ ਮਦ। ਸੰਸਾਰ ਦੇ ਵਿੱਚ ਅਕ ਨਾਮ ਜਿਹੜਾ ਹੈ ਉਹ ਹੈ ਦੁੱਖ ਦਾ। ਕਹਿੰਦੇ ਨੇ ਦੁੱਖ ਦਾ ਨਾਂ ਹੈ ਅਕ, ਤੇ ਅਨ ਤੋਂ ਭਾਵ ਹੈ ਕਿ ਨਾ ਵਾਚਕ, ਜਿਹਦੇ ਵਿੱਚ ਦੁੱਖ ਨਹੀਂ, ਜਿਹੜਾ ਸਦਾ ਸੁਖ ਸਰੂਪ ਹੈ। ਜਾਹੇ ਨਰ ਸਦਾ ਜਾਹੇ ਨਰ ਨਾਹੇ ਦੁੱਖ, ਸਦਾ ਸੁਖ ਲੀਨ ਹੈ। ਜਿਹੜਾ ਸਦਾ ਸੁਖ ਵਿੱਚ ਲੀਨ ਰਹਿਣ ਵਾਲਾ ਉਹ ਨਾਨਕ ਹੈ। ਕਹਿੰਦੇ ਨੇ ਯਾਹੀ ਪ੍ਰਕਾਰ ਨਾਨਕ ਕੋ ਅਰਥ ਚੀਨ। ਕਹਿਣ ਲੱਗੇ ਹੇ ਮਹਿਤਾ ਕਾਲੂ, ਇਸ ਤਰ੍ਹਾਂ ਤੂੰ ਨਾਨਕ ਦਾ ਅਰਥ ਸਮਝ। ਸੱਚ ਦਾ ਆਨੰਦ ਸਦਾ ਭਗਤ ਅਧੀਨ ਹੈ, ਇਹਦੇ ਨਾਂ ਦਾ ਅਰਥ ਹੈ ਇਹ ਹੈ ਸੱਚ ਦਾ ਆਨੰਦ। ਇਹ ਸੱਤ ਹੈ, ਸਦੀ ਵੀ ਰਹਿਣ ਵਾਲਾ ਹੈ। ਇਹ ਚੇਤਨ ਹੈ, ਇਹ ਆਨੰਦ ਸਰੂਪ ਹੈ, ਜਿਹਦੇ ਵਿੱਚ ਦੁੱਖ ਦਾ ਨਾਂ ਹੀ ਨਹੀਂ, ਆਪਣੇ ਕੋਲ ਸੁੱਖ ਹੀ ਸੁੱਖ ਹੈ, ਔਰ ਸਾਰੇ ਸੰਸਾਰ ਨੂੰ ਸੁੱਖ ਹੀ ਸੁੱਖ ਵੰਡੇਗਾ। ਸਾਰੇ ਸੰਸਾਰ ਨੂੰ ਸੁੱਖ ਦੇਣ ਵਾਸਤੇ ਆਇਆ ਨਾਨਕ। ਇਸ ਵਾਸਤੇ ਤੂੰ ਨਾਨਕ ਦਾ ਅਰਥ ਇਹ ਸਮਝ, ਉਹ ਮਨੁੱਖ ਜਿਸ ਦੇ ਵਿੱਚ ਦੁੱਖ ਨਾ ਹੋਵੇ, ਸਦਾ ਸੁੱਖ ਹੋਵੇ। ਮੈਂ ਕਈ ਵਾਰ ਅਰਜ਼ ਕਰਦਾ ਹੁੰਦਾ ਕਿ ਸੰਸਾਰ ਦੇ ਵਿੱਚ ਜੋ ਕੁਝ ਕਿਸੇ ਦੇ ਕੋਲ ਹੈ ਵੰਡੇਗਾ ਤੇ ਉਹੀ ਨਾ, ਜਿਹਦੇ ਕੋਲ ਪਿਆਰ ਹੈ ਉਹ ਪਿਆਰ ਵੰਡੇਗਾ, ਜਿਹਦੇ ਕੋਲ ਈਰਖਾ ਹੈ ਉਹ ਈਰਖਾ ਵੰਡੇਗਾ, ਜਿਹਦੇ ਕੋਲ ਸੱਚ ਹੈ ਉਹ ਸੱਚ ਵੰਡੇਗਾ, ਜਿਹਦੇ ਕੋਲ ਝੂਠ ਹੈ ਉਹ ਝੂਠ ਵੰਡੇਗਾ। ਇਸੇ ਤਰ੍ਹਾਂ ਜਿਹਦੇ ਕੋਲ ਸੁੱਖ ਹੈ ਉਹ ਸੁੱਖ ਵੰਡੇਗਾ, ਜਿਹਦੇ ਕੋਲ ਦੁੱਖ ਹੈ ਉਹ ਦੁੱਖ ਵੰਡੇਗਾ। ਮਸਕੀਨ ਜੀ ਇੱਕ ਬੜੀ ਸੁੰਦਰ ਗੱਲ ਕਰਿਆ ਕਰਦੇ ਸੀ। ਉਹਨਾਂ ਆਖਿਆ ਕਈ ਲੋਕ ਕਹਿੰਦੇ ਨੇ ਕਿ ਫਲਾਣਾ ਬੰਦਾ ਮੈਨੂੰ ਬੜਾ ਦੁੱਖ ਦਿੰਦਾ। ਕਹਿੰਦੇ ਨੇ ਫਿਰ ਤੇ ਉਹ ਤਰਸ ਦਾ ਪਾਤਰ ਹੈ, ਤਰਸ ਕਰਨਾ ਚਾਹੀਦਾ ਉਹਦੇ ਤੇ। ਤਰਸ ਕਰ ਪਈ ਉਹਦੇ ਕੋਲ, ਆਪਣੇ ਕੋਲ ਕਿੰਨਾ ਜ਼ਿਆਦਾ ਦੁੱਖ ਹੋਵੇਗਾ ਜਿਹੜਾ ਤੈਨੂੰ ਇੰਨਾ ਦੇ ਰਿਹਾ, ਉਹਦੇ ਵਿੱਚੋਂ ਆਪ ਉਹ ਕਿੰਨਾ ਦੁਖੀ ਹੋਵੇਗਾ। ਪਰ ਗੁਰੂ ਨਾਨਕ ਸੁੱਖ ਸਰੂਪ ਹੈ, ਸੁੱਖ ਦਾ ਸੋਮਾ ਹੈ, ਸੁੱਖ ਦਾ ਸਰੋਤ ਹੈ। ਇਸ ਵਾਸਤੇ ਉਸਨੇ ਸਾਰੇ ਸੰਸਾਰ ਨੂੰ ਸੁੱਖ ਦਿੱਤਾ। ਸੁੱਖਾਂ ਦੇ ਦਰਵਾਜ਼ੇ ਖੋਲਣ ਵਾਸਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਸੰਸਾਰ ਵਿੱਚ ਆਏ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਥੋੜੇ ਵੱਡੇ ਹੋਣ ਲੱਗੇ, ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਬਾਰੇ ਵਿੱਚ ਪਿਤਾ ਨੇ ਸੋਚਿਆ, ਹਰ ਮਾਂ ਬਾਪ ਜੋ ਸੋਚਦਾ ਕਿ ਵਧੀਆ ਤਾਲੀਮ ਦਵਾਈ ਜਾਵੇ, ਵਧੀਆ ਪੜ੍ਹਾਈ ਕਰਾਈ ਜਾਵੇ ਬੱਚੇ ਨੂੰ, ਤਾਂ ਕਿ ਸੰਸਾਰ ਦੇ ਵਿੱਚ ਇੱਕ ਕਾਮਯਾਬ ਇਨਸਾਨ ਬਣ ਸਕੇ। ਸੰਸਾਰ ਵਿੱਚ ਕਾਮਯਾਬ ਕਰਨ ਵਾਸਤੇ ਹੁਣ ਮਹਿਤਾ ਕਾਲੂ ਜੀ ਨੇ ਸੋਚ ਲਿਆ, ਔਰ ਸਭ ਤੋਂ ਪਹਿਲਾਂ ਗੋਪਾਲ ਨਾਂ ਦੇ ਪਾਂਧੇ ਕੋਲ ਪੜ੍ਹਨ ਵਾਸਤੇ ਭੇਜ ਦਿੱਤਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਨੂੰ ਨਾਲ ਲੈ ਕੇ ਮਹਿਤਾ ਕਾਲੂ ਜੀ ਪਿਤਾ ਜੀ ਗਏ, ਜਾ ਕੇ ਪਾਂਧੇ ਨੂੰ ਆਖਿਆ ਕਿ ਇਹ ਮੇਰਾ ਬੱਚਾ ਜਿਹੜਾ ਇਹ ਤੁਹਾਡਾ ਸ਼ਾਗਿਰਦ ਬਣਨ ਵਾਸਤੇ ਆਇਆ। ਮੈਂ ਇੱਕ ਅਰਜ਼ ਕਰਦੇ ਹਾਂ, संसार विच कई बारी जदों असी किसी विद्वान कोल सिक्ख्या प्राप्त करन जाने हैं ना, कोई विद्यार्थी जदों सिक्ख्या प्राप्त करन वास्ते जांदा है ते उस विद्वान करके उस गुरु करके उस विद्या दाते दे करके विद्यार्थी दा नां बनदा है। विद्यार्थी दा नां इस करके बनदा है कि ए फलाने दा चेला है, फलाने दा शागिर्द है, फलाने तो पढ़िया होया है, फलाने विद्वान दा चेला है, उहदे करके उहदा नां बनिया। पर संसार विच कुछ अजिहियां हस्तियां भी हुंदियां ने जदों ओ शागिर्द बनदियां ने ना किसे दियां ते फिर की हुंदा है, उस उस्ताद दा नां चमक जांदा है। अज किन्ने को लोग ने संसार दे विच जिन्हां लोगों नूं प्रहलाद दे वक्त दे होर विद्वान लोगों का चेता होवेगा, पर संड अमरका दा तो सब नूं चेता है, संड ते अमरक भी को होए ने, भावें उन्हां दी भावना किहो जिही सी पर प्रहलाद करके उन्हां दा नां संसार विच अमर हो गया, अज भी लिया जांदा है नाम। गोपाल पांडे नूं किन्ने जानना सी, जे सतसंगी जनो गुरु नानक देव सच्चे पातशाह उहदे कोल पढ़न वास्ते ना जांदे, सतगुरु नानक देव सच्चे पातशाह करके गोपाल पांडा भी अमर हो गया। सतगुरु जी गए जदों गरीब नवाज सच्चे पातशाह पढ़न वास्ते बैठे ते पांडे ने पढ़ाउणा शुरू कीता, जदों पातशाह पढ़ाई ते गरीब नवाज सच्चे पातशाह जी पुछदे ने कहिंदे ने पांडा जी ए जेड़े तुसी मैनू अखर पढ़ा रहे हो इन्हां दा अर्थ की है। गरीब नवाज सच्चे पातशाह ने जदों अर्थ पुछ लिया ना ते पांडा कहिंदा कि इकल्ले अखर दा कोई अर्थ नहीं हुंदा, नानक अर्थ हुंदे ने पर जदों शब्द जोड़ इकट्ठा हुंदा उदों अर्थ हुंदे ने, इकल्ले अखर दा कोई अर्थ नहीं हुंदा। गरीब नवाज सच्चे पातशाह कहण लगे पांडा जी जेड़े अखर बेअर्थ होण उन्हां दे पढ़न दा भी फिर की फायदा होया, बेअर्थ अखरां दे पढ़न दा ते फायदा ही कोई ना होया, आखिर इन्हां दा कोई अर्थ ते हुंदा होवेगा। कहण लगे नानक जे तैनू पता ते तू दस दे। कहण लगे जी हां मैं दस देंगा की अर्थ है। फट्टी फड़ ली मेरे पातशाह ने ते फट्टी फड़ के उहदे उत्ते लिखणा शुरू कर दिता। राग आसा दे विच एक शब्दां दा संग्रह है, एक शब्द है जिसका नां है बाणी है जिसका नां है पट्टी लिखी। ए 35 बंद ने, 35 पद ने, उन्हां दा एक समूह है उस बाणी दा, दो दो तुकां पा के ए 72 तुकां दा शब्द बनदा है, 72 तुकां दी बाणी है। गुरु नानक देव सच्चे पातशाह ने यह लिखनी शुरू कर दिती ते सब तो पहला लिखिया की पातशाह कहिंदे ने सस्सै सोए सृष्ट जिन साजी सबना साहेब एक भया। पंडित जी आओ अर्थ दसा, पांडा जी आओ अर्थ दसा। अर्थ एदा ए है, सस्से दा अर्थ पातशाह ने सब तो पहला दसिया, सस्सै सोए सृष्ट जिन साजी, ये सारी सृष्टि जिसने साज दिती है ओ परमेश्वर कैसा है, कहिंदे ने सबना साहेब एक भया, सेवत रहे चित जिनका लागा आया तिनका सफल पया। संसार दे विच जिन्हां दा चित लग गया उसकी सेवा नाल ते ओ सेवा करन लग पए उन्हां दा संसार विच आउणा सफला हो गया। ये पांडे नूं पढ़ा रहे ने गरीब नवाज सच्चे पातशाह, पांडा ते केवल केवल अखर पढ़ा रहे है पर गुरु नानक देव सच्चे पातशाह इन्हां अखरां दे अर्थ दस रहे ने। मैं एक अर्ज कर दिया, पांधे तो भाव है राह दसण वाला, ते जेड़ा राह दसण दे जोग है पांधा ते ओही अखवा सकदा है ना, जेड़ा पंध नूं जानदा ही नहीं रस्ते दा ज्ञाता ही नहीं वह पांधा किवें बन जाएगा। पांधा बनने वास्ते पहला रस्ते दा आप ज्ञाता होवेगा, फिर वह किसे नूं रस्ता दसेगा तां उस नूं पांधा आख्या जाएगा। गरीब नवाज सच्चे पातशाह कहण लगे सस्सै सोए सृष्ट जिन साजी सबना साहेब एक भया, सेवत रहे चित जिनका लागा आया तिनका सफल भया। फिर गरीब नवाज सच्चे पातशाह कहिंदे ने मन काहे भूले मूड मना, हे मनुख हे जीव हे मेरे मन क्यों मूर्ख मना भुल गए इस गल नू? जब लेखा देवह बीरा तो पढ़िया पढ़िया तू उदन अखवाउण दे जोग होवेगा जिदन तू लेखा देण दे जोग हो जाए। जिन्ना चिर तू लेखा देण दे जोग नहीं होंदा उन्ना चिर तू पढ़िया कादा है। जिन्ना चिर परमेश्वर दे दरगाह विच तू अपना जेड़ा ऋण है करजा है उस नू उतार के खलास नहीं होंदा उस करजे तो निजात नहीं प्राप्त कर लैंदा उन्ना चिर तेरा पढ़िया होया व्यर्थ है। यह गरीब नवाज सच्चे पातशाह ने उसनू उपदेश दिता। गोपाल पांधा निहाल हो गया। गरीब नवाज सच्चे पातशाह नू नाल लैके मैता कालू जी दे कोल आया। कहन लगा कालू जी पटवारी जी मैं तुहाडे बच्चे नू पढ़ाउण दी कोशिश कीती है पर मैनू इसने ऐसा साध उपदेश दिता है कि मेरा ते जन्म मरण सवार के रख दिता है। मैं सुनिया सी पंडित हरदयाल जी कोलों मैं पुरोहित जी कोलों सुनिया सी कि तुहाडे बच्चे दे लक्षण अवतारा नाल रलदे ने इस संसार दा रहनुमा बन के आया है इस संसार दी अगवाई करन वास्ते आया है इस संसार नू सुख देण वास्ते आया। मैं सुनिया सी पंडित हरदयाल कोलों पर अज मैं अपनियां अखां दे नाल वेख लिया। मैं इस दा दर्शन करके इस दा साध उपदेश सुन के इस दी तीक्षण बुद्धि दे विच्चों निकले हुए शब्दां नू सरवण करके मेरा मन मन गया कि यह सचमुच अवतार है यह सचमुच संसार दा रहनुमा आगू है यह संसार नू सुख देवेगा यह संसार नू सेध देवेगा ज्ञान देवेगा इस दे कोल ज्ञान है। गरीब नवाज सच्चे पातशाह नू फिर अगले दिन सतगुरु सच्चे पातशाह नू फिर भेजिया गया भई चलो जे पांधे कोलो नहीं पढ़िया ते किते होर थां वेख लईए। इस नू भेज दिता सतसंगी जनो कुतबदीन काजी दे कोल मौलवी दे कोल भेज दिता लो जी तुसी पढ़ा दिओ फारसी। ए फारसी पढ़न वास्ते चले गए। सतगुरु सच्चे पातशाह नू फारसी पढ़ाउण वास्ते उसने पहला अखर जदों पाया ते ओ अल्फ सी। जदों अल्फ पाया ना ते अल्फ जिन्हां नू उर्दू दे बारे थोड़ा बहुत ज्ञान होवे उन्हां नू पता होवेगा कि अल्फ बिल्कुल सीधा हुंदा एक वर्गा। अल्फ वेख के गरीब नवाज सच्चे पातशाह कहण लगे की है? कहण लगे जी अल्फ है। कहण लगे वाह अल्फ ते फिर अल्लाह होया ना ए तां फिर परमेश्वर होया ना रब होया ना क्योंकि इको ही है। क्योंकि संसार दे विच दुनिया की हर चीज जिहड़ी है ना उहदे च उतरा चढ़ा आउंदा है विंग टेढ़ हुंदा है पर जिस तरह अल्फ दे विच एक दे विच कोई टेढ़ापण नहीं हैगा उस तरह परमेश्वर विच भी कोई टेढ़ापण नहीं बिल्कुल सपाट है सब नाल एक जैसा व्यवहार है। सारियां नूं स्पष्ट बुद्धि वाला स्पष्ट मत देण वाला है वह अकाल पुरख परमेश्वर। जदों कहण लगे फिर अगे बे पढ़ जदों बे लिख के दित्ती गरीब नवाज कहण लगे बे मैं नहीं पढ़दा। क्यों नहीं पढ़दे? कहण लगे मैं इस करके नहीं पढ़ना बे दा अर्थ ते दो हुंदा दूजा हुंदा ते मैं दूजा वेखिया ही नहीं मैं दूजे नूं जानदा ही नहीं मैं दूजे नाल जुड़ना ही नहीं चाहुंदा ते दूजी क्योंकि संसार विच माया मैं दूजे नाल नहीं जुड़ना मैं एक नाल जुड़ना मैनू इको दी लोड़ है मैं एक नाल जुड़ गया इस वास्ते बे नहीं पढ़नी। तू दोकां नू पढ़ाउणी है ते कुतबदीना जिन्नी मर्जी पढ़ा पर मैं बे नहीं पढ़नी मैं अल्फ पढ़ लिया बस मुक गया संसार दा काम लेखा जोखा मुक गया। सो सतसंगी जनो उधरों समा एक मिनट अगे लंघ गया मैं इनियां बेनतियां करदा खिमा दा जाचक हां। सत श्री अकाल गज के कहो। धन श्री सतगुरु जगजीत सिंह सच्चे पातशाह।